ਗਾਗਰ ਚੁਕਾ ਦੇਣੀ, ਆਗਿਆ ਕਰ ਦੇਣੀ ਗਾਗਰ ਭਰ ਕੇ ਲਿਆਓ, ਕਿਸੇ ਨੂੰ ਬੋਲਣਾ ਪੱਖਾ ਚੱਲੋ, ਕਿਸੇ ਨੇ ਗੁਰੂ ਦੀ ਆਗਿਆ ਵਿੱਚ ਗੁਰੂ ਕੇ ਲੰਗਰੀ ਚੱਕੀ ਪੀਸਣੀ। ਇਹ ਪੁਰਾਤਨ ਸੇਵਾਵਾਂ ਦਾ ਜ਼ਿਕਰ ਕੀਤਾ ਹੈ। ਆਖੋ ਵਾਹਿਗੁਰੂ, ਪਾਣੀ ਪੱਖਾ ਪੀਹਣਾ। ਅਤੇ ਕਈਆਂ ਗੁਰਸਿੱਖਾਂ ਨੂੰ ਕਿਹਾ, ਤੇਰੇ ਹੱਥ ਵਿੱਚ ਕਲਮ ਹੈ ਨਾ, ਤੂੰ ਲਿਖਣ ਜਾਣਦਾ ਬੰਦਿਆ, ਸਮਝਦਾ ਸਹੀ, ਤੂੰ ਵਹੀਆਂ ਖਾਤੇ ਲਿਖ ਲੈਂਦਾ, ਹੋਰ ਬਹੁਤ ਕੁਛ ਲਿਖ ਲੈਂਦਾ, ਕਦੇ ਗੁਰਬਾਣੀ ਲਿਖ ਕੇ ਤਾਂ ਵੇਖ। ਆਖੋ ਵਾਹਿ, ਗੁਰਬਾਣੀ ਲਿਖ ਪੋਥੀਆਂ। ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝ ਹੈ ਲਿਖੈ। ਆਖੋ ਵਾਹਿ, ਅੱਜ ਹੋ ਸਕਦਾ ਥੋੜ੍ਹਾ ਕੁ ਸਮਾਂ ਜ਼ਿਆਦਾ ਲਗਾਵਾਂ ਤੁਹਾਡਾ। ਗੁਰਸਿੱਖੀ ਦਾ ਸਿੱਖਣਾ ਸ਼ਬਦ ਸੁਰਤ ਸਤ ਸੰਗਤ ਸਿੱਖੈ, ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝ ਹੈ ਲਿਖੈ। ਮੈਂ ਤਾਂ ਕਹਾਂਗਾ, ਤੇਰੀ ਗ੍ਰੈਜੂਏਸ਼ਨ ਕੀਤੀ ਹੋਈ ਕਿਸ ਕੰਮ ਨੇ, ਜੇ ਅਜੇ ਤੱਕ ਤੂੰ ਗੁਰੂ ਦੀ ਬਾਣੀ ਵੀ ਨਹੀਂ ਲਿਖੀ। ਆਖੋ ਭਾਈ, ਸਮਝ ਕੇ ਲਿਖੀ ਨਹੀਂ। ਮੈਂ ਕਈ ਵਾਰੀ ਕਿਹਾ, ਥਾਂ ਥਾਂ 'ਤੇ ਕਿਹਾ, ਦਾਦੀ ਮਾਂ ਤੂੰ ਗੁਰੂ ਕੋਲ ਪੋਤੇ ਮੰਗਦੀ ਹੈ ਮੰਗ, ਮੈਂ ਮਨਾ ਨਹੀਂ ਕਰਦਾ, ਪਰ ਮੇਰੀ ਵੀ ਬੇਨਤੀ ਮਨ, ਗੁਰੂ ਕੋਲੋਂ ਗੁਰਸਿੱਖ ਪੋਤਾ ਮੰਗ। ਆਖੋ ਵਾਹਿਗੁਰੂ, ਇਕੱਲਾ ਪੋਤਾ ਕਿਉਂ ਮੰਗਦੀ ਹੈ? ਤੂੰ ਇਉਂ ਕਿਉਂ ਨਹੀਂ ਕਹਿੰਦੀ ਕਿ ਮੇਰੇ ਘਰ ਗੁਰਸਿੱਖ ਪੋਤਾ ਹੋਵੇ? ਮਾਂ ਤੂੰ ਪੁੱਤ ਮੰਗਦੀ ਹੈ ਮੰਗ, ਪਰ ਇਹ ਕਿਉਂ ਨਹੀਂ ਕਹਿੰਦੀ ਮੇਰੇ ਘਰ ਗੁਰਸਿੱਖ ਪੁੱਤ ਹੋਵੇ? ਭੈਣੋ, ਤੁਸੀਂ ਵੀਰ ਤਾਂ ਮੰਗਦੀਆਂ ਹੋ, ਮੰਗੋ, ਪਰ ਗੁਰਸਿੱਖ ਵੀਰ ਕਿਉਂ ਨਹੀਂ ਮੰਗਦੀਆਂ? ਮੈਨੂੰ ਖੁਸ਼ੀ ਹੈ ਤੁਹਾਡਾ ਪੁੱਤ ਡਾਕਟਰ ਬਣੇ, ਪਰ ਤੁਸੀਂ ਇਹ ਕਿਉਂ ਨਹੀਂ ਚਾਹੁੰਦੇ ਕਿ ਤੁਹਾਡਾ ਪੁੱਤ ਗੁਰਸਿੱਖ ਡਾਕਟਰ ਬਣੇ? ਤੁਸੀਂ ਕਹਿੰਦੇ ਹੋ ਮੇਰਾ ਪੁੱਤ ਵਕੀਲ ਬਣੇ, ਮੈਂ ਕਹਿੰਦਾ ਤੁਹਾਡਾ ਪੁੱਤ ਗੁਰਸਿੱਖ ਵਕੀਲ ਬਣੇ। ਤੁਸੀਂ ਕਹਿੰਦੇ ਹੋ ਪੁੱਤ ਜੱਜ ਹੋਵੇ, ਮੈਂ ਕਹਿੰਦਾ ਤੁਹਾਡਾ ਪੁੱਤ ਗੁਰਸਿੱਖ ਜੱਜ ਹੋਵੇ। ਤੁਸੀਂ ਕਹਿੰਦੇ ਹੋ ਪੁੱਤ ਵਿਦਵਾਨ ਹੋਵੇ, ਮੈਂ ਕਹਿੰਦਾ ਤੁਹਾਡੇ ਘਰ ਪੁੱਤ ਗੁਰਸਿੱਖ ਵਿਦਵਾਨ ਹੋਵੇ। ਤੁਸੀਂ ਚਾਹੁੰਦੇ ਹੋ ਕਿ ਮੇਰੇ ਕੱਲ ਸੰਸਾਰ ਦੇ ਸਾਰੇ ਸੁੱਖ ਆ ਜਾਣ, ਮੈਂ ਕਹਾਂਗਾ ਤੁਹਾਡੇ ਘਰ ਸੁੱਖ ਆਉਣ ਤੋਂ ਪਹਿਲਾਂ ਤੁਹਾਡੇ ਘਰ ਗੁਰਸਿੱਖੀ ਆ ਜਾਵੇ। ਆਖੋ ਵਾਹਿਗੁਰੂ। ਤੁਹਾਡੇ ਘਰ ਗੁਰਸਿੱਖੀ ਆ ਜਾਏ, ਗੁਰਸਿੱਖੀ ਆ ਗਈ, ਸੁਖਦਾਤਾ ਆ ਗਿਆ। ਆਖੋ ਵਾਹਿਗੁਰੂ, ਗੁਰੂ ਆ ਗਿਆ। ਆਖੋ ਵਾਹਿਗੁਰੂ, ਜਿਸ ਘਰ ਸ਼ਹਿਨਸ਼ਾਹ ਆ ਜਾਏ ਉਸਦੇ ਪੁੱਤ ਨੂੰ ਮੰਗਤੇ ਬਣਨ ਦੀ ਕੀ ਲੋੜ ਹੈ? ਆਖੋ ਵਾਹਿਗੁਰੂ, ਸੁਖਦਾਤਾ ਆ ਜਾਏ, ਤੁਹਾਡੇ ਘਰ ਗੁਰਸਿੱਖੀ ਆ ਜਾਏ, ਗੁਰਸਿੱਖੀ ਆ ਜਾਏ, ਗੁਰੂ ਆ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਸਾਹਿਬ ਨੂੰ ਕਹਿਣਾ ਗਾਗਰ ਲਿਆਓ, ਗਾਗਰ ਮੋਢੇ 'ਤੇ ਚੱਕ ਲਈ, ਜਾ ਭਾਈ ਕਨਈਆ ਭਰ ਕੇ ਲਿਆ, ਭਰ ਕੇ ਲਿਆਂਦੀ, ਫਿਰ ਡੋਲਦੇ ਡੋਲਤੀ, ਫਿਰ ਭਰ ਕੇ ਲਿਆ ਭਰ ਲਈ, ਫਿਰ ਕਿਹਾ ਡੋਲਦੇ ਡੋਲਦੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਮੈਂ ਇਸ ਦੇ ਚਿਹਰੇ 'ਤੇ ਵੇਖਾਂ ਤਾਂ ਸਹੀ ਕੋਈ ਖਿੱਚ 'ਤੇ ਨਹੀਂ, ਬਾਰ ਬਾਰ ਜੋ ਕਹੀ ਜਾਂਦਾ ਭਰ ਕੇ ਲਿਆ, ਬਾਰ ਬਾਰ ਕਹੀ ਜਾਂਦਾ ਡੋਲ ਦੇ, ਦੇਖਿਆ ਇਹ ਤਾਂ ਉਸੇ ਤਰ੍ਹਾਂ ਮਸਤੀ, ਉਸੇ ਤਰ੍ਹਾਂ ਸਰੂਰ। ਫਿਰ ਕਿਹਾ ਭਰ ਕੇ ਲਿਆਓ ਲਿਆਏ, ਫਿਰ ਕਿਹਾ ਡੋਲ ਦਿਓ ਡੋਲ ਦਿੱਤੀਆਂ। ਹੁਣ ਗੁਰੂ ਤੇਗ ਬਹਾਦਰ ਸਾਹਿਬ ਉੱਠ ਪਏ, ਗਲਵੱਕੜੀ 'ਚ ਲਿਆ ਅਤੇ ਕਿਹਾ ਭਾਈ ਕਨਈਆ ਤੇਰੇ ਮੋਢੇ 'ਤੇ ਰੱਖੀ ਹੋਈ ਗਾਗਰ ਜੋ ਅੱਜ ਸੇਵਾ ਦਾ ਰੂਪ ਬਣੀ ਹੋਈ ਹੈ, ਪਰ ਮੇਰੀ ਇੱਕ ਗੱਲ ਮੰਨੇ ਭਾਈ ਕਨਈਆ, ਜੇ ਇਸ ਸੇਵਾ ਦੇ ਨਾਲ ਨਾਲ ਨਿਰੰਤਰ ਸਿਮਰਨ ਦੀ ਵਰਖਾ ਹੋਵੇ, ਨਿਰੰਤਰ ਪ੍ਰਭੂ ਦੀ ਯਾਦ ਬਣੀ ਰਹੇ, ਨਿਰੰਤਰ ਪ੍ਰਭੂ ਦਾ ਭੈ ਔਰ ਭਾਵ ਹੋਵੇ, ਜੇ ਸੇਵਾ ਦੇ ਨਾਲ ਪ੍ਰਭੂ ਦਾ ਸਿਮਰਨ ਹੋਵੇ, ਤਾਂ ਇਹ ਤੇਰੀ ਸੇਵਾ ਹੀ ਜੀਵਨ ਦਾ ਉਧਾਰ ਬਣ ਜਾਏਗੀ। ਲੇਕਿਨ ਜੇ ਸਿਮਰਨ ਤੋਂ ਟੁੱਟ ਗਿਆ ਤਾਂ ਸੇਵਾ ਹੀ ਹੰਕਾਰ ਬਣ ਜਾਏਗੀ। ਅੱਜ ਸੇਵਾਵਾਂ ਤਾਂ ਬਹੁਤ ਹੋ ਰਹੀਆਂ ਨੇ, ਲੇਕਿਨ ਸੇਵਾ ਕਰਨ ਵਾਲੇ ਸੇਵਕ ਹੰਕਾਰ ਵਿੱਚ ਕਿਉਂ ਨੇ? ਅੱਜ ਮੈਂ ਤੇ ਮੇਰੀ ਨਾਲ ਸੇਵਾ ਕਿਉਂ ਜੁੜ ਗਈ? ਅੱਜ ਹਰ ਸੇਵਕ ਕਹਿੰਦਾ ਮੈਂ ਆ ਕੀਤਾ, ਮੇਰੇ ਕੋਲੋਂ ਇਹ ਕੰਮ ਇਹ ਹੋਇਆ। ਅੱਜ ਥੋੜ੍ਹੇ ਦਿਨਾਂ ਦੀ ਗੱਲ, ਮੇਰੇ ਕੋਲ ਇੱਕ ਸੱਜਣ ਆਏ, 10 ਮਿੰਟ ਪੂਰੇ ਉਹਨਾਂ ਨੇ ਲਗਾ ਤੇ ਮੈਂ ਆਹ ਕੀਤਾ, ਮੈਂ ਉਹ ਕੀਤਾ, ਮੈਂ ਆਹ ਸੇਵਾ ਕੀਤੀ, ਮੈਂ ਇਤਨੇ ਸਕੂਲ ਬਣਾਏ, ਮੇਰੇ ਕੋਲ ਆਹ ਹੋਇਆ। ਦਾਸ ਨੇ ਇੱਕੋ ਗੱਲ ਕਹੀ, ਇੱਕ ਕਿਰਪਾ ਕਰਕੇ ਤੁਸੀਂ ਦੱਸੋ, ਤੁਸੀਂ 10 ਮਿੰਟ ਵਿੱਚ ਮੈਨੂੰ ਬਹੁਤ ਕੁਛ ਸੁਣਾਇਆ, ਮੈਂ ਕੀਤਾ, ਇਹ ਮੇਰੇ ਕੋਲੋਂ ਹੋਇਆ। ਉਹ ਜਿਹੜਾ ਕਰਾਉਣ ਵਾਲਾ ਸੀ ਉਸਦਾ ਤਾਂ ਨਾਂ ਹੀ ਨਹੀਂ ਲਿਆ। ਜਿਸ ਨੇ ਤੁਹਾਡੇ ਕੋਲ ਸੇਵਾ ਕਰਾਈ ਉਸਦਾ ਨਾਂ ਵੀ ਨਹੀਂ ਲਿਆ, ਉਸਦੇ ਲਈ 4 ਸ਼ਬਦ ਬੋਲੇ ਵੀ ਨਹੀਂ। ਅਤੇ ਸੱਚੀ ਗੱਲ ਹੈ, ਉਹ ਸੇਵਾ ਹੰਕਾਰ ਬਣ ਜਾਏਗੀ ਜਿਹੜੀ ਪ੍ਰਭੂ ਦੇ ਭੈ ਔਰ ਭਾਵ ਨਾਲੋਂ ਟੁੱਟ ਜਾਏਗੀ। ਇੱਕ ਗੱਲ ਹੋਰ ਕਹਾਂ ਅਗਲਾ ਸ਼ਬਦ ਬੋਲਣ ਤੋਂ ਪਹਿਲਾਂ, ਜੇ ਸੇਵਕ ਵਿੱਚ ਭਾਉ ਔਰ ਭਾਵ ਹੋਏਗਾ ਨਾ, ਪ੍ਰਭੂ ਦੀ ਯਾਦ ਹੋਏਗੀ। ਪ੍ਰਭੂ ਦੀ ਯਾਦ ਵਿੱਚ ਸੇਵਾ ਕਰਦਿਆਂ ਕਰਦਿਆਂ ਉਸਦੇ ਅੰਦਰ ਤਾਤ ਪਰਾਈ ਹੋ ਹੀ ਨਹੀਂ ਸਕਦੀ। ਆਖੋ ਵਾਹਿਗੁਰੂ, ਤਾਤ ਪਰਾਈ ਉਹਨਾਂ ਦੇ ਅੰਦਰ ਹੁੰਦੀ ਹੈ ਜਿੱਥੇ ਪ੍ਰਭੂ ਦਾ ਡਰ ਨਹੀਂ, ਜਿੱਥੇ ਪ੍ਰਭੂ ਦਾ ਪ੍ਰੇਮ ਨਹੀਂ। ਜੇ ਸਤਿਗੁਰੂ ਦਾ ਭਾਈ ਘਨੱਈਆ ਮੁਰੀਦ ਹੈ ਨਾ, ਜਿਸ ਮੁਰਸ਼ਦ ਦਾ ਮੁਰੀਦ ਹੈ, ਉਹ ਤਾਂ ਕਹਿ ਰਿਹਾ ਪੈ ਕਾਹੂ ਕੋ ਦੇਤ ਨੈ ਨਹਿ ਪੈਮਾਨਤ ਆਨ। ਜਿਸ ਮੁਰਸ਼ਦ ਦਾ ਇਹ ਮੁਰੀਦ ਹੈ ਉਸਨੇ ਸਮਝਾਇਆ, ਜਿਸ ਦੇ ਅੰਦਰ ਤਾਤ ਭਰਾਈ ਹੁੰਦੀ ਹੈ ਨਾ, ਉਸਦਾ ਕਦੇ ਭਲਾ ਹੋ ਹੀ ਨਹੀਂ ਸਕਦਾ। ਆਖੋ ਵਾਹਿਗੁਰੂ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਪੱਲਾ। ਜਿਸ ਦੇ ਅੰਦਰ ਕਿਸੇ ਪ੍ਰਤੀ ਈਰਖਾ ਹੋਵੇ, ਕਿਸੇ ਪ੍ਰਤੀ ਸਾੜ ਹੋਵੇ, ਜਿੰਨਾ ਮਰਜ਼ੀ ਤਪ ਕਰੀ ਜਾਏ, ਜਿੰਨਾ ਮਰਜ਼ੀ ਦਾਨ ਕਰੀ ਜਾਏ, ਜਿੰਨਾ ਮਰਜ਼ੀ ਆਪਣੇ ਆਪ ਨੂੰ ਪੁੰਨਾਂ ਨਾਲ ਜੋੜੀ ਜਾਏ, ਸਭ ਕੀਤਾ ਕਰਤਿਆ ਸਭ ਉਸਦਾ ਗਿਆ, ਉਸਦੇ ਪੱਲੇ ਕੁਝ ਨਹੀਂ ਪੈਣਾ। ਆਖੋ ਵਾਹਿਗੁਰੂ, ਕੀਤਾ ਕਰਤਿਆ ਉਸ ਦਾ ਸਭ ਗਿਆ, ਉਸਦੇ ਪੱਲੇ ਕੁਛ ਨਹੀਂ ਪੈਣਾ। ਜਿੰਨਾ ਮਰਜ਼ੀ ਦਾਨ ਕਰ ਲਓ, ਜਿੰਨਾ ਮਰਜ਼ੀ ਤਪ ਕਰ ਲਓ, ਜਿੰਨਾ ਮਰਜ਼ੀ ਪੁੰਨਾਂ ਦੇ ਨਾਲ ਜੁੜ ਲਓ, ਆਪਣੇ ਆਪ ਨੂੰ ਕਹਾਈ ਜੋ ਮੈਂ ਬੜਾ ਪੁੰਨ ਕਰਦਾ, ਲੇਕਿਨ ਜੇ ਅੰਦਰ ਈਰਖਾ ਹੈ, ਸਾੜ ਹੈ ਕਿਸੇ ਪ੍ਰਤੀ, ਕੁਝ ਨਹੀਂ ਪੱਲੇ ਪਿਆ। ਆਖੋ ਵਾਹਿਗੁਰੂ, ਤਿਸ ਦਾ ਕਦੇ ਨਾ ਹੋਵੇ ਭੱਲਾ, ਭਲਾ ਹੋ ਹੀ ਨਹੀਂ ਸਕਦਾ। ਇੱਕ ਬੇਨਤੀ ਕਰਾਂ, ਤੁਸੀਂ ਇੱਕ ਉਂਗਲ ਕਿਸੇ ਘਰ ਵੱਲ ਕਰਕੇ ਵੇਖ ਲਓ, 3 ਉਂਗਲਾਂ ਤੁਹਾਡੇ ਵੱਲ ਵਾਪਸ ਆਉਂਦੀਆਂ ਨੇ। ਆਖੋ ਵਾਹਿਗੁਰੂ, ਤੁਸੀਂ ਇੱਕ ਉਂਗਲ ਕਿਸੇ ਵੱਲ ਕਰਕੇ ਵੇਖੋ, 3 ਉਂਗਲਾਂ ਤੁਹਾਡੇ ਵਾਪਸ ਆਉਂਦੀਆਂ ਨੇ। ਤੁਸੀਂ ਕਿਸੇ ਨਾਲ ਸਾੜ ਕਰਕੇ ਤਾਂ ਵੇਖੋ, ਈਰਖਾ ਕਰਕੇ ਤਾਂ ਵੇਖੋ, 3 ਗੁਣਾ ਆਪ ਛੱਡਦਾ ਈਰਖਾ ਕਰਨ ਵਾਲਾ। ਆਖੋ ਵਾਹਿਗੁਰੂ, ਉਸਦਾ ਚਿੱਤ ਸ਼ਾਂਤ ਕਿੱਥੇ ਹੋਏਗਾ? ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਭਾਈ ਸਾਹਿਬ ਭਾਈ ਘਨੱਈਆ ਜੀ ਨੂੰ ਪਿਆਸ ਲੱਗ ਗਈ, ਮੈਂ ਉਸ ਮੱਲਮ ਪੱਟੀ ਦੀ ਬਖਸ਼ਿਸ਼ ਤੱਕ ਪਹੁੰਚਣਾ ਚਾਹੁੰਦਾ। ਭਾਈ ਸਾਹਿਬ ਜੀ ਨੂੰ ਪਿਆਸ ਲੱਗ ਗਈ, ਇਹਨਾਂ ਵਰਗਾ ਹੀ ਇੱਕ ਅਜੇ ਸੇਵਕ ਨੇ ਸੇਵਾ ਤਾਂ ਸ਼ੁਰੂ ਕੀਤੀ ਸੀ, ਲੇਕਿਨ ਪ੍ਰਭੂ ਸਿਮਰਨ ਵਿੱਚ ਨਹੀਂ ਸੀ। ਉਹ ਸੇਵਕ ਪਾਣੀ ਤਾਂ ਪਿਲਾਉਂਦਾ ਸੀ, ਲੇਕਿਨ ਪ੍ਰਭੂ ਦੀ ਯਾਦ ਵਿੱਚ ਨਹੀਂ ਸੀ। ਭਾਈ ਸਾਹਿਬ ਨੇ ਪਾਣੀ ਮੰਗ ਲਿਆ। ਭਾਈ ਅੱਡਣ ਸ਼ਾਹ ਦੀਆਂ ਸਾਖੀਆਂ 'ਚ ਲਿਖਿਆ, ਜਦੋਂ ਪਾਣੀ ਮੰਗਿਆ ਪਹਿਲਾਂ ਤਾਂ ਉਸਨੇ ਸੁਣੀ ਅਣਸੁਣੀ ਕੀਤੀ, ਦੂਸਰੀ ਵਾਰ ਭਾਈ ਸਾਹਿਬ ਭਾਈ ਕਨ੍ਹੱਈਆ ਜੀ ਕਹਿੰਦੇ ਪਾਣੀ ਪਿਲਾ ਦੇ, ਕਹਿਣ ਲੱਗ ਕਿਤਨੇ ਕੋਸ ਤੋਂ ਪਾਣੀ ਲਿਆਉਣਾ ਪੈਂਦਾ, ਪਾਣੀ ਪਾਣੀ ਮੰਗੀ ਜਾਂਦਾ, ਪਾਣੀ ਕਿੱਥੋਂ ਦਿਆਂ। ਭਾਈ ਸਾਹਿਬ ਫਿਰ ਹੱਥ ਜੋੜ ਕੇ ਕਹਿੰਦੇ ਪਿਲਾਉਂਦਾ ਤਾਂ ਪਿਆ ਹੀ ਹੈ, ਪਿਲਾ ਦੇ। ਪਤਾ ਨਹੀਂ ਕਿੰਨੇ ਕਬੋਲ ਬੋਲ ਗਿਆ, ਕਿਤਨੇ ਭੈੜੇ ਬੋਲ ਬੋਲ ਗਿਆ। ਹਰ ਕਬੋਲ ਭਾਈ ਸਾਹਿਬ ਸੁਣਦੇ ਰਹੇ, ਹਰ ਭੈੜਾ ਬੋਲ ਭਾਈ ਸਾਹਿਬ ਉਸਦੇ ਕੋਲ ਸੁਣਦੇ ਰਹੇ, ਲੇਕਿਨ ਉਸੇ ਤਰ੍ਹਾਂ ਪਾਣੀ ਪੀਣ ਨੂੰ ਹੱਥ ਅੱਡ ਕੇ ਖਲੋਤੇ ਰਹੇ। ਉਹ ਸਖਤ ਬੋਲ ਬੋਲੇ, ਇਹ ਉਸੇ ਤਰ੍ਹਾਂ ਨਿਮਰਤਾ ਦੇ ਵਿੱਚ ਹੱਥ ਅੱਡ ਕੇ ਖੜ੍ਹੇ ਰਹੇ। ਤਾਂ ਉਸ ਪਾਣੀ ਪਿਲਾਉਣ ਵਾਲੇ ਦੀ ਮਾਂ ਨੇ ਵੇਖ ਲਿਆ, ਉਸ ਨੇ ਗੜਵਾ ਪਾਣੀ ਦਾ ਭਰਿਆ ਅਤੇ ਭਾਈ ਸਾਹਿਬ ਦੇ ਬੁੱਕਾਂ 'ਤੇ ਪਾਇਆ, ਭਾਈ ਸਾਹਿਬ ਨੇ ਪੀ ਲਿਆ। ਇੱਕ ਕੋਲ ਖੜਾ ਸੀ ਵੇਖਦਾ, ਕਹਿਣ ਲੱਗੇ ਭਾਈ ਸਾਹਿਬ ਇਤਨਾ ਨਿਰਾਦਰ ਕਰਾ ਕੇ ਪਾਣੀ ਪੀਤਾ ਹੈ। ਆਖੋ ਵਾਹਿਗੁਰੂ, ਅਤੇ ਹੋਰ ਕਿੱਥੇ ਪੀ ਲੈਂਦੇ। ਇਤਨੀਆਂ ਗੱਲਾਂ ਸੁਣ ਕੇ ਕੋੜੀਆਂ ਫਿਰ ਪਾਣੀ ਪੀਤਾ ਹੈ, ਹੋਰ ਕਿੱਧਰ ਪਾਣੀ ਨਹੀਂ ਸੀ ਮਿਲਦਾ। ਭਾਈ ਸਾਹਿਬ ਕਹਿਣ ਲੱਗੇ ਪਾਣੀ ਤਾਂ ਹੋਰ ਬੜਾ ਮਿਲ ਜਾਣਾ ਸੀ, ਪਰ ਇਸ ਦਾ ਭਲਾ ਕਿਵੇਂ ਹੁੰਦਾ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ, ਇਸ ਦਾ ਭਲਾ ਕਿਵੇਂ ਹੁੰਦਾ ਅਤੇ ਮੇਰਾ ਭਲਾ ਕਿਵੇਂ ਹੁੰਦਾ। ਉਸ ਸੱਜਣ ਨੇ ਪੁੱਛਿਆ, ਇਸ ਦਾ ਭਲਾ ਕਿਵੇਂ ਅਤੇ ਤੁਹਾਡਾ ਭਲਾ ਕਿਵੇਂ। ਭਾਈ ਸਾਹਿਬ ਕਹਿਣ ਲੱਗੇ, ਮੈਨੂੰ ਤਾਂ ਇਉਂ ਸਮਝ ਆਈ ਕਿ ਸ਼ਾਇਦ ਅੱਜ ਮੇਰਾ ਮੁਰਸ਼ਦ ਹੀ ਮੇਰਾ ਪੇਪਰ ਪਾਉਣ ਲੱਗਿਆ, ਪਰਚਾ ਪਾਉਣ ਲੱਗਿਆ। ਮੇਰਾ ਮੁਰਸ਼ਦ ਇਉਂ ਲੱਗਦਾ ਮੇਰੀ ਹੀ ਪਰਖ ਕਰਨ ਲੱਗਿਆ ਕਿ ਇਸ ਮੁਰੀਦ ਵਿੱਚ ਸ਼ਾਂਤੀ ਹੈ ਕਿ ਨਹੀਂ, ਸਬਰ ਹੈ ਕਿ ਨਹੀਂ। ਆਖੋ ਵਾਹਿਗੁਰੂ, ਮੇਰਾ ਮੁਰਸ਼ਦ ਮੇਰਾ ਹੀ ਪਰਚਾ ਪਾਉਣ ਲੱਗਿਆ ਕਿ ਇਤਨੇ ਕੋੜੇ ਬੋਲ ਸੁਣ ਕੇ ਵੀ ਇਹ ਇਸ ਦਾ ਭਲਾ ਮੰਗਦਾ ਹੈ ਕਿ ਨਹੀਂ, ਕਿ ਇਹ ਪੇਪਰ ਆਇਆ ਮੇਰਾ ਕਿ ਜੇ ਇਸ ਵਿੱਚ ਤਾਤ ਪਰਾਈ ਹੈ ਕਿ ਮੇਰੇ ਮੁਰੀਦ ਵਿੱਚ ਵੀ ਤਾਤ ਪਰਾਈ ਹੈ ਕਿ ਨਹੀਂ। ਮੇਰਾ ਮੁਰਸ਼ਦ ਅੱਜ ਮੈਨੂੰ ਸਮਝਾ ਗਿਆ ਉਹ ਤਾਤ ਪਰਾਈ ਜੇ ਇਸ ਵਿੱਚ ਹੈ ਤੇ ਤੂੰ ਤਾਤ ਪਰਾਈ ਨਾ ਰੱਖੀ, ਜੇ ਤੂੰ ਤਾਤ ਪਰਾਈ ਰੱਖੀ ਭਾਈ ਘਨੱਈਆ ਤੇ ਤੇਰਾ ਭਲਾ ਨਹੀਂ ਹੋਏਗਾ, ਤੂੰ ਬਲਕਿ ਅਰਦਾਸ ਕਰ ਜਾ ਇਸ ਤਾਤ ਪਰਾਈ ਵਾਲੇ ਦਾ ਵੀ ਭਲਾ ਹੋ ਜਾਏ ਤਾਂ ਕਿ ਇਹ ਵੀ ਤਾਤ ਪਰਾਈ ਤੋਂ ਮੁਕਤ ਹੋ ਜਾਏ। ਆਖੋ ਵਾਹਿਗੁਰੂ, ਉਹ ਸੁਣ ਹੀ ਰਿਹਾ ਸੀ, ਉਹ ਝੱਟ ਚਰਨੀ ਡਿੱਗ ਪਿਆ, ਸੁਣ ਜੋ ਰਿਹਾ ਸੀ ਗੱਲਾਂ ਭੁੱਲ ਹੋ ਗਈ। ਅਤੇ ਭਾਈ ਸਾਹਿਬ ਬੋਲੇ, ਵੇਖਿਆ ਨਾ ਤਾਤ ਪਰਾਈ ਮੇਰਾ ਮੁਰਸ਼ਦ ਕੱਢ ਦਿੰਦਾ ਹੈ। ਆਖੋ ਭਾਈ, ਮੇਰਾ ਗੁਰੂ ਸਮਰੱਥ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸਮਰੱਥ ਨੇ। ਜੇ ਉਹਨਾਂ ਦਾ ਮੁਰੀਦ ਉਹਨਾਂ ਦੀ ਸਿੱਖਿਆ ਅਨੁਸਾਰ ਚੱਲਦਾ ਹੈ ਤਾਂ ਉਸ ਗੁਰਸਿੱਖ ਦਾ ਹੋਰ ਕੋਈ ਸੰਗ ਕਰ ਲਵੇ ਉਸ 'ਤੇ ਵੀ ਸਿੱਖਿਆ ਦਾ ਪ੍ਰਭਾਵ ਪੈ ਜਾਏਗਾ। ਆਖੋ ਭਾਈ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਐਸੇ ਸਤਿਗੁਰੂ ਨੇ ਭਾਈ ਘਨੱਈਆ ਜੀ ਦੀ ਨਜ਼ਰ ਵਿੱਚ ਜਿਨ੍ਹਾਂ ਦੇ ਸਤਸੰਗ ਵਿੱਚ ਤਾਤ ਪਰਾਈ ਹੁੰਦੀ ਹੀ ਨਹੀਂ। ਆਖੋ ਵਾਹਿਗੁਰੂ, ਕਿਵੇਂ ਕਹਿੰਦੇ ਨੇ ਪਹਿਲੋਂ ਆਹ ਸ਼ਬਦ ਬੋਲਣਾ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ।
नारे बोलो।
बिसर गई सब तात पराई, जब ते साद संगत मोह पाई। बिसर गई सब तात पराई, जब ते साध संगत मोए पाई। सारे बोलो। बिसर गई सब तात पराई, जब ते साथ संगत मोह पाई। ना को बैरी नहीं बेगाना, सगल संग हमको बने आई। ना को बैरी नहीं बेगाना, सगल संग हमको बने आई। बिसर गई सब तात पराई, जब ते साध संगत मोह पाई। जो प्रभ कीनो सो पल माने हो, ए सुमत साधु ते पाई। जो प्रभ कीनो सो पल माने हो, ए सुमत साधु ते पाई। बिसर गई सब तात पराई, जब ते साध संगत मोह पा।
सारे बोलो।
बिसर गई सब तात पराई, जब ते साथ संगत मोह पाई। सब मेरा पेख पेख ननक बिगसाई। सब मैं राव रहा प्रभ एक, पेख पेख ननक बिगसाई। बिसर गई सब तात पराई, ਸਰ ਗਈ ਸਭ ਤਾਤ ਪਰਾਲੀ ਜਬ ਤੇ ਸਾਧ ਸੰਗਤ ਮੋਹੇ ਪਾਈ। ਪਿਤਾ ਸ਼੍ਰੀ ਨੱਥੂ ਰਾਮ ਜੀ ਨੇ ਜਦੋਂ ਭਾਈ ਸਾਹਿਬ ਭਾਈ ਕਨ੍ਹੱਈਆ ਜੀ ਦਾ ਬਚਪਨ ਅਵਸਥਾ ਤੋਂ ਹੀ ਸਾਧੂ ਸੁਭਾਅ ਵੇਖਿਆ, ਫਕੀਰੀ ਦਾ ਸੁਭਾਅ ਵੇਖਿਆ, ਘਰ ਵਿੱਚ ਅਮੀਰੀ ਸੀ ਅਤੇ ਇਹ ਕਹਿ ਦਿੱਤਾ, ਖੀਸਾ ਤਾਂ ਤੇਰਾ ਮੈਂ ਮਾਇਆ ਨਾਲ ਹਰ ਸਮੇਂ ਹੀ ਭਰੀ ਰੱਖਾਂਗਾ। ਮੈਂ ਤੇਰੇ ਸੁਭਾਅ ਨੂੰ ਜਾਣ ਗਿਆ, ਜਿੱਥੇ ਤੂੰ ਯੋਗ ਸਮਝੇ ਵਰਤੀ ਜਾਈਂ। ਵੇਖਣਾ ਜਿੱਧਰ ਵੇਖਣਾ ਲੋੜਵੰਦ, ਆਪਣੇ ਖੀਸੇ 'ਚੋਂ ਦੰਬੜਾ ਕੱਢਣਾ ਉਸ ਦੇ ਖੀਸੇ ਵਿੱਚ ਪਾ ਦੇਣਾ। ਕਈ ਵਿਗਾਰੀਆਂ ਦਾ ਵਿਗਾਰ ਕਰਦਾ ਵੇਖਣਾ, ਉਹਨਾਂ ਦੇ ਕਮਜ਼ੋਰ ਸਰੀਰ ਕਰਕੇ ਵੇਖਣਾ ਵਿਗਾਰ ਨਹੀਂ ਹੋ ਰਿਹਾ, ਉਹਨਾਂ ਦਾ ਬੋਝ ਆਪਣੇ ਸੀਸ 'ਤੇ ਚੱਕ ਲੈਣਾ ਅਤੇ ਖੀਸੇ 'ਚੋਂ ਦੰਬੜਾ ਕੱਢ ਕੇ ਉਹਨਾਂ ਦੇ ਖੀਸੇ ਵਿੱਚ ਪਾ ਕੇ ਕਹਿ ਦੇਣਾ, ਜਾ ਰਾਸ਼ਨ ਲੈ ਜਾ ਆਪਣੇ ਬੱਚਿਆਂ ਲਈ, ਬੋਝ ਤੇਰਾ ਮੈਂ ਢੋ ਲਵਾਂਗਾ। ਹਰ ਸਮੇਂ ਐਸੇ ਸੁਭਾਅ ਦੀਆਂ ਗੱਲਾਂ ਵੇਖ ਕੇ ਪਿਤਾ ਨੱਥੂ ਰਾਮ ਨੇ ਕਿਹਾ, ਤੈਨੂੰ ਕੋਈ ਟਿਕਾਣਾ ਬਣਾ ਦਿਆਂ, ਪਹਿਲਾਂ ਤਾਂ ਇੱਕ ਕਮਰਾ ਦੇ ਦਿੱਤਾ, ਉੱਥੇ ਜੋ ਮੁਸਾਫਰ ਆਵੇ ਵਿਸ਼ਰਾਮ ਕਰੇ। ਵਿਸ਼ਰਾਮ ਤਾਂ ਕਰਾਉਂਦੇ ਹੀ ਸਨ, ਨਾਲ ਸੇਵਾ ਵਿੱਚ ਜੁੱਟ ਪੈਣਾ, ਜੋ ਉਹਨਾਂ ਨੂੰ ਲੋੜ ਹੈ ਉਹਨਾਂ ਦੀ ਲੋੜ ਪੂਰੀ ਕਰਨੀ, ਇਹ ਨਿੱਤ ਦਾ ਕਰਮ ਬਣ ਗਿਆ ਸੀ। ਔਰ ਧਰਮਸ਼ਾਲ ਦਾ ਮੈਂ ਜਦੋਂ ਨਾਂ ਲੈਂਦਾ, ਧਰਮਸ਼ਾਲ ਦਾ ਅਰਥ ਹੈ ਧਰਮ ਕਮਾਉਣ ਦੀ ਥਾਂ। ਇਹਨਾਂ ਨੇ ਆਪਣੇ ਮੁਰਸ਼ਦ ਆਪਣੇ ਸਤਿਗੁਰੂ ਕੋਲੋਂ ਸਿੱਖ ਲਿਆ ਸੀ, ਸਿਰਫ ਸਰੀਰ ਕਰਕੇ ਹੀ ਸੇਵਾ ਨਹੀਂ ਕਰਨੀ, ਬਲਕਿ ਜੋ ਆਰਾਮ ਕਰਨ ਆਉਣ ਉਹਨਾਂ ਨੂੰ ਸਾਈ ਨਾਲ ਵੀ ਜੋੜੀ ਅਤੇ ਆਪ ਜੁੜਿਆ ਰਹੀ। ਆਖੋ ਵਾਹਿਗੁਰੂ। ਔਰ ਇਹਨਾਂ ਨੇ ਕਈ ਵਾਰ ਸਾਖੀਆਂ ਵਿੱਚ ਜ਼ਿਕਰ ਆਇਆ, ਜਦੋਂ ਇਹਨਾਂ ਨੇ ਧਰਮਸ਼ਾਲ ਵਿੱਚ ਕਿਸੇ ਦੇ ਆਏ 'ਤੇ ਸੇਵਾ ਕਰਨੀ ਅਤੇ ਇੱਕ ਪੰਗਤੀ ਪੜਨ ਲੱਗ ਜਾਣੀ, ਕੋਈ ਜਨ ਹਰਿ ਸਿਉਂ ਦੇਵੈ ਜੋਰ। ਆਖੋ ਵਾਹਿਗੁਰੂ। ਇਹ ਵਾਰ ਵਾਰ ਪੜ੍ਹਨੀ ਭਾਈ ਸਾਹਿਬ ਨੇ, ਨਾਲੇ ਸੇਵਾ ਕਰਨੀ, ਨਾਲੇ ਜਿਵੇਂ ਢੁੰਡਾਊ ਟੂੰਡ ਰਿਹਾ ਹੋਵੇ ਇਹ ਵਾਰ ਵਾਰ ਪੜ੍ਹਨਾ, ਕੋਈ ਜਨ ਹਰਿ ਸਿਉਂ ਦੇਵੈ ਜੋਰ। ਫਿਰ ਬਰਾਗ ਦੇ ਆਂਸੂ ਛਲਕਣੇ, ਫਿਰ ਹੱਥ ਜੋੜਨੇ, ਕਹਿਣਾ ਹੇ ਪਰਮੇਸ਼ਰ ਦੇ ਬੰਦਿਓ, ਤੁਸੀਂ ਖੁਦਾ ਦੇ ਬੰਦੇ ਹੋ, ਮੇਰੇ ਗ੍ਰਹਿ ਆਏ ਹੋ, ਤਰੁੱਠੇ ਅਤੇ ਕਿਰਪਾ ਕਰ ਜਾਣਾ, ਮੈਨੂੰ ਸਾਈ ਨਾਲ ਜੋੜ ਜਾਣਾ। ਆਖੋ ਵਾਹਿਗੁਰੂ। ਪਰ ਇੱਕ ਦਿਨ ਕੀ ਹੋਇਆ, ਇੱਕ ਦਿਨ ਕੀ ਹੋਇਆ, ਬਾਹਰ ਗੜੇ ਪੈਣ ਲੱਗ ਪਏ, ਬੜੇ ਗੜੇ ਪਏ ਠੰਡ ਦੇ ਦਿਨ। ਸਾਰੇ ਮੁਸਾਫਰ ਰਾਹੀ ਧਰਮਸ਼ਾਲ ਵਿੱਚ ਆਉਣ ਲੱਗ ਪਏ, ਧਰਮਸ਼ਾਲ ਪੂਰੀ ਭਰ ਗਈ, ਸਾਰਿਆਂ ਨੂੰ ਬਿਸਤਰ ਦਿੱਤੇ ਗਏ, ਸਾਰਿਆਂ ਨੂੰ ਆਰਾਮ ਵਾਸਤੇ ਥਾਂ ਦੇ ਦਿੱਤੀ ਗਈ, ਲੇਕਿਨ ਖੁਦ ਭਾਈ ਸਾਹਿਬ ਕਨ੍ਹੱਈਆ ਵਾਸਤੇ ਥਾਂ ਨਾ ਰਹੀ। ਆਖੋ ਵਾਹਿਗੁਰੂ। आप भाई साहब उस धर्मशाल दे बाहर बैठ गए, सारी रात भाई साहब ते गड़े पेंदे रहे। सवेरे की होया कि भाई साहब का शरीर ही ठंडा हो गया। भाई साहब के ठंडे शरीर नूं वेख के जिहड़े धर्मशाल विच राही बैठे सी, रात कट्टी सी मुसाफरां ने, बाहर निकले देखिया भाई साहब का शरीर ठंडा। किसी ने तलियां रगड़ियां, गर्म कपड़े पाए, मालिशां कीतियां। जदों भाई साहब के नेत्र खुले, सब हाथ जोड़ के सामने खलोते सी, भाई साहब खिमा कर देना, साढ़े करके तुसी इतना कष्ट उठाया है, सानू आराम दे के आप किस तरह तुसी रात कट्टी होएगी, सानू निग दिती आप गड़ियां दी मार, सानू सर्दी दी कमणी तो बचाया, आप सारी रात कंबदे रहे, सानू खिमा कर दिओ। अगों आस के कहन लगे, भलेओ तुसी कितने भले हो, अज मेरे ते साईं त्रुठे सी, मेरे सतगुरु त्रुठे सी, उन्होंने मेरे ग्रह अपने ही बंदे भेज दिते। आखो वाहिगुरु, उस परमात्मा त्रुठे, अज मेरे ग्रह अपने बंदे भेजते, अपने बंदे का पाप आप ही उन्हां विच वसिया होया सी, मैं बलिहार जावां, मैं कुर्बान जावां, ओ जे ये शरीर मेरा तुहाडे लेखे लग जांदा, इस तो वड़ा भला केड़ा सी। आखो वाहिगुरु, हथों दे के भला मनावे, आखो वाहिगुरु, हथों दे के भला मनावे। उपजीविका लई सेवक किरत विरत कर धर्म की उपजीविका लई, लेकिन उपजीविका दे मगरों हथों दे के भला मना। आखो वाहिगुरु, जिसने इस अवस्था में जी लिया, जो गुरु दसे वाट मुरीदा जो लिया, मैं सच कहां आज्ञाकारी ही आचारी हुंदा है, आज्ञाकारी ही आचारी है ना। जे गुरु तेग बहादुर साहब का गुरसिख होएगा ना, वो आचारी होएगा, करैक्टर वाला होएगा, उच्चा होएगा, सुच्चा होएगा। गुरु तेग बहादुर साहब जी का सिख उच्चे तो उच्चे करैक्टर वाला होएगा, उच्चे तो उच्चे चरित्र वाला होएगा। ताही वो भाई गुरदास ने कहा, पारस परस अपरस होए, पर तन पर धन हाथ ना लावे, ना पर तन नू हाथ छूंदा, ना पर तन नू छूंदा। आखो वाहिगुरु, पर तन पर धन हाथ ना लावे, ऐसा सेवक उन छड़े लालच दुनी के अंतर लिव लाई। आखो वाहिगुरु, ना तो भुख ना नींद ना खाना सोवना, हूं तो सच्चे साई नाल प्यार है, सच्चे साई की गल वेखद, सच्चे साई नू सारिया च वेखद, उन्हू भुख की परवाह नहीं, नींद की परवाह नहीं, ना तो भुख ना नींद ना खाना सोवना। वो तो एक ही गल जानता है, गोला मूल खरीद कर रहे जाना। आखो वाहिगुरु, मैं अंतम छूआ देन लगिया तो उन्होंने जीवन च होर दृष्टांत दस के। आखो वाहिगुरु, क्योंकि जीवन तो बहुत वड्डा है। आखो वाहिगुरु, जे भाई साहब जी की कथा छिड़ गई तो फिर काफ़ी समय लग सकता है। आखो वाहिगुरु, मैं छोटा जा चलकारे रूप में संखेप रूप में थोड़े नाल साझे कर रहा, छोटे छोटे दृश्य। आखो वाहिगुरु, क्योंकि भाई साहब ने एक गल जान ली, वो की जान ली, पहलों मैं ये शब्द बोलांगा। आखो वाहिगुरु किवें कहते, बंद खलासी बंदगी विरले के हुक्मी बंदे, बंद खलासी बंदगी विरले के हुक्म ਮੇਰੇ ਲਈ ਵੀ ਅਰਦਾਸ ਕਰਨਾ, ਮੈਨੂੰ ਉੱਠਣਾ ਪੈਂਦਾ, ਲੇਕਿਨ ਅੱਜ ਮੇਰਾ ਵੀ ਮਨ ਕਰਦਾ ਹੈ ਜਿੰਨੀ ਸੰਗਤ ਬੈਠੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਗੁਰਦੁਆਰਾ ਸਾਹਿਬ ਪਹੁੰਚਾ ਕੇ ਜਾਵੇ। ਆਖੋ ਵਾਹਿਗੁਰੂ, ਅੱਜ ਬੇਨਤੀ ਮੰਨਣਾ, ਅੱਜ ਉੱਠ ਕੇ ਨਾ ਜਾਣਾ, ਮੈਂ ਅਗਲੀ ਸਟੇਜ 'ਤੇ ਜਾਵਾਂ, ਮੈਨੂੰ ਮਜਬੂਰੀ ਨਾਲ ਉੱਠਣਾ ਪੈਂਦਾ, ਲੇਕਿਨ ਅੱਜ ਮੈਂ ਵੀ ਗੁਰੂ ਕੋਲੋਂ ਅਰਦਾਸ ਕਰ ਰਿਹਾ। ਆਖੋ ਵਾਹਿਗੁਰੂ, ਤੁਸੀਂ ਉੱਠ ਕੇ ਨਾ ਜਾਣਾ, ਗੁਰੂ ਕਿਰਪਾ ਕਰਨਗੇ। ਮੈਨੂੰ ਆਸ ਹੈ ਕਿ ਤੁਸੀਂ ਹਮੇਸ਼ਾ ਹੀ ਮੇਰੀ ਬੇਨਤੀ ਮੰਨੀ ਹੈ, ਅੱਜ ਵੀ ਮੰਨੋਗੇ। ਆਖੋ ਵਾਹਿਗੁਰੂ, ਮੈਂ ਜਲਦੀ ਸੰਖੇਪ ਕਰ ਰਿਹਾ। ਜਿਹੜਾ ਸੱਚਾ ਸੇਵਕ, ਮੈਂ ਪਹਿਲਾਂ ਬੇਨਤੀ ਕੀਤੀ ਸੀ, ਆਖੋ ਵਾਹਿਗੁਰੂ, ਭਾਈ ਸਾਹਿਬ ਜੀ ਦੀਆਂ ਅਸੀਂ ਸਾਖੀਆਂ ਜਦੋਂ ਸੁਣੀਆਂ ਨੇ, ਸਿਰਫ ਉਦੋਂ ਦੀ ਸੁਣੀ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮਾਂ ਆਇਆ। ਲੇਕਿਨ ਸਹੀ ਗੱਲ ਹੈ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਤੋਂ ਹੀ ਭਾਈ ਸਾਹਿਬ ਜੀ ਸੱਚੇ ਦਰਬਾਰ ਵਿੱਚ ਆ ਚੁੱਕੇ ਸਨ। ਆਖੋ ਵਾਹਿਗੁਰੂ, ਹੁਣ ਭਾਈ ਸਾਹਿਬ ਦਾ ਇੱਕ ਸੁਭਾਅ ਬਣ ਗਿਆ ਸੀ। ਆਖੋ ਵਾਹਿਗੁਰੂ, ਉਹ ਸੁਭਾਅ ਕੀ ਸੀ? ਹਰ ਸਮੇਂ ਪਰਉਪਕਾਰ ਲਈ ਦੌੜਦੇ ਜਾਣਾ, ਧਾਵਨ ਪਰਉਪਕਾਰ ਨੂੰ, ਚਾਹੇ ਪੈਂਡਾ ਕਿੰਨਾ ਵੀ ਲੰਬਾ ਹੋਵੇ, ਪੈਂਡੇ ਦੀ ਪਰਵਾਹ ਨਹੀਂ, ਪਰਉਪਕਾਰੀ ਨੇ ਪਰਉਪਕਾਰ ਲਈ ਦੌੜਨਾ, ਉਹਨੇ ਨਹੀਂ ਦੇਖਣਾ ਕਿੰਨਾ ਕੁ ਲੰਬਾ ਰਸਤਾ ਹੈ, ਦੌੜੀ ਜਾਣਾ। ਅਤੇ ਆਪ ਗੁਰੂ ਦੀ ਦਿੱਤੀ ਹੋਈ ਚਾਲ 'ਤੇ ਚੱਲਦੇ ਨੇ ਅਤੇ ਦੂਸਰਿਆਂ ਨੂੰ ਵੀ ਉਸੇ ਚਾਲ 'ਤੇ ਤੋਰਦੇ ਨੇ। ਇੱਕ ਗੱਲ ਬੜੀ ਕਮਾਲ ਦੀ ਅੱਜ ਭਾਈ ਸਾਹਿਬ ਜੀ ਨੇ ਕਹੀ, ਭਾਈ ਗੁਰਦਾਸ ਜੀ ਨੇ, ਮੈਂ ਦਿੱਲੀ ਦੇ ਲੋਕਾਂ ਤੋਂ ਜ਼ਰੂਰ ਕਹਾਂਗਾ। ਆਖੋ ਭਾਈ, ਮੈਂ ਦਿੱਲੀ 'ਚ ਸੁਭਾਅ ਦੇਖਿਆ, ਕਈ ਐਸੇ ਬੰਦੇ ਦੇਖੇ ਨੇ ਜਿਹਨੇ ਸੱਤਾਂ ਦੇ ਸੱਤਾਂ ਗੁਰਦੁਆਰੇ 'ਚ ਹੀ ਸਵੇਰੇ ਮੱਥਾ ਟੇਕਣਾ, ਬਹਿਣਾ ਕਿਸੇ ਵੀ ਗੁਰਦੁਆਰੇ 'ਚ ਨਹੀਂ। ਇਹ ਸਤਿਗੁਰੂ ਕੀ ਕਹਿੰਦੇ ਨੇ, ਭਾਈ ਗੁਰਦਾਸ ਜੀ ਅਤੇ ਸਾਨੂੰ ਕੀ ਸਮਝਾਉਂਦੇ ਨੇ ਸਤਿਗੁਰਾਂ ਬਾਰੇ? ਗੁਰਦੁਆਰੇ ਜਾਣ ਚੱਲ, ਸਿਰ ਮੱਥਾ ਹੀ ਨਹੀਂ ਟੇਕਣਾ, ਸਾਧ ਸੰਗਤ ਚੱਲ ਜਾਏ ਬਹੰਦੇ। ਆਖੋ ਵਾਹਿਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਲ ਬੈਠੋ ਤਾਂ ਸਹੀ, ਗੁਰੂ ਦਾ ਉਪਦੇਸ਼ ਤਾਂ ਸੁਣੋ, ਗੁਰੂ ਦੇ ਨਜ਼ਦੀਕ ਆਇਓ, ਗੁਰਸ਼ਬਦ ਦੀ ਨਜ਼ਦੀਕੀ ਤਾਂ ਹਾਸਲ ਕਰੋ। ਮੈਂ ਕਹਿ ਦਿਆਂ ਤੁਹਾਡਾ ਬੇੜਾ ਪਾਰ ਹੋ ਜਾਏਗਾ। ਇਹ ਸੱਚੀ ਗੱਲ ਹੈ, ਜੇ ਤੁਸੀਂ ਸੱਚਮੁੱਚ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਕਮਾ ਲਿਆ। ਆ ਭਾਈ ਸਾਹਿਬ ਦੇ ਜੀਵਨ 'ਚੋਂ ਇੱਕ ਐਸਾ ਪ੍ਰਮਾਣ ਮਿਲਦਾ, ਅੱਜ ਮੇਰਾ ਸਬਜੈਕਟ ਭਾਈ ਸਾਹਿਬ ਜੀ ਦੇ ਬਾਰੇ ਹੀ ਸੀ, ਧਾਵਨ ਪਰ ਉਪਕਾਰ ਨੂੰ ਭੱਜੇ ਜਾਂਦੇ ਨੇ, ਪੈਂਡਾ ਨਹੀਂ ਵੇਖਦੇ, ਥਕਾਵਟ ਕੋਈ ਨਹੀਂ, ਆ ਜਾਂਦੇ ਜਾਂਦੇ ਕੀ ਵੇਖਦੇ ਨੇ? ਇੱਕ ਧਰਮਸ਼ਾਲ ਵਿੱਚ ਪਿੰਡ ਦੇ ਲੋਕਾਂ ਨੇ ਇੱਕ ਬੰਦੇ ਨੂੰ ਸੰਗਲਾਂ ਦੇ ਨਾਲ ਬੰਨ੍ਹਿਆ ਹੋਇਆ, ਇੱਕ ਬੰਦੇ ਨੂੰ। ਆਖੋ ਭਾਈ, ਭਾਈ ਸਾਹਿਬ ਜੀ ਪਰਉਪਕਾਰ ਲਈ ਜਾ ਰਹੇ ਨੇ, ਰਸਤੇ 'ਚ ਕੀ ਵੇਖਦੇ ਨੇ? ਪਿੰਡ ਵਾਸੀਆਂ ਨੇ ਇੱਕ ਬੰਦੇ ਨੂੰ ਸੰਗਲਾਂ ਨਾਲ ਬੰਨ੍ਹਿਆ ਹੋਇਆ, ਨੂੜਿਆ ਹੋਇਆ, ਬੇੜੀਆਂ ਪਾਈਆਂ ਨੇ। ਭਾਈ ਸਾਹਿਬ ਜੀ ਖਲੋ ਗਏ, ਭਾਈ ਸਾਹਿਬ ਪੁੱਛਣ ਲੱਗੇ, ਇਸ ਨੂੰ ਕਿਉਂ ਬੰਨ੍ਹਿਆ ਭਾਈ?
ਇਸ ਦਾ ਕਸੂਰ ਕੀ ਹੈ? ਪਿੰਡ ਵਾਲੇ ਕਹਿਣ ਲੱਗੇ, ਜੀ ਸਾਡੇ ਇਸ ਧਰਮਸ਼ਾਲੇ ਵਿੱਚ ਇੱਕ ਠੱਗ ਠਹਿਰਿਆ ਸੀ ਜੋ ਸਾਧੂ ਦੇ ਭੇਖ ਵਿੱਚ ਸੀ। ਭੇਖ ਸਾਧੂ ਦਾ ਸੀ ਪਰ ਅੰਦਰ ਠੱਗੀ ਸੀ। ਬਾਣੀ 'ਚ ਕਿਹਾ ਨਾ, ਠੱਗ ਦਿਸ਼ਟ ਬੱਗਾ ਲਿਵ ਲਾਗਾ। ਬਗਲੇ ਨੂੰ ਵੇਖੋ ਨਾ, ਬਗਲੇ ਨੂੰ ਕੱਪੜੇ ਤਾਂ ਚਿੱਟੇ ਲੱਗਦੇ ਨੇ, ਅੱਖਾਂ ਵੀ ਮੀਚ ਲੈਂਦਾ, ਇੱਕ ਹੱਥ ਉੱਪਰ ਰੱਖ ਲੈਂਦਾ। ਡੱਡੂ ਮੱਛਲੀ ਆਉਂਦੇ ਨੇ, ਆਓ ਸਾਧੂ ਦੇ ਦਰਸ਼ਨ ਕਰਨ ਚਲੀਏ, ਉਹ ਉਸੇ ਡੱਡੂ ਅਤੇ ਮੱਛਲੀ ਨੂੰ ਹੜੱਪ ਕਰਕੇ ਮੂੰਹ 'ਚ ਪਾ ਕੇ ਫਿਰ ਅੱਖਾਂ ਮੀਚ ਲੈਂਦਾ। ਆਖੋ ਵਾਹਿਗੁਰੂ। ਠੱਗ ਦਿਸ ਬੱਗਾ ਲਿਵ ਲਾਗਾ, ਦੇਖ ਵੈਸ਼ਨੋ ਪ੍ਰਾਣ ਮੁੱਖ ਪਾਗਾ। ਕਹਿੰਦੇ ਇੱਥੇ ਨਗਰੀ ਵਿੱਚ ਇਸ ਧਰਮਸ਼ਾਲ ਵਿੱਚ ਇੱਕ ਠੱਗ ਰਹਿੰਦਾ ਸੀ। ਉਹ ਕਹਿੰਦਾ ਸੀ, ਤੁਸੀਂ ਚਾਂਦੀ ਘਰੋਂ ਲਿਆਓ, ਮੈਂ ਦੁੱਗਣੀ ਕਰ ਦਿਆਂਗਾ। ਅੱਜ ਵੀ ਸਾਡੀਆਂ ਭੈਣਾਂ ਮਾਤਾਵਾਂ ਬੜੀਆਂ ਭੋਲੀਆਂ ਨੇ, ਲੱਗ ਪੈਂਦੀਆਂ ਨੇ, ਆਪਣਾ ਸੋਨਾ ਲੁਟਾ ਬੈਠਦੀਆਂ ਨੇ, ਆਪਣੀ ਜੇਵਰ ਲੁਟਾ ਬੈਠਦੀਆਂ ਨੇ। ਮੈਂ ਤੁਹਾਡੀ ਚਾਂਦੀ ਨੂੰ ਦੁੱਗਣਾ ਕਰ ਦਿਆਂਗਾ। ਆਹ ਢੇਰ ਲੱਗਣੇ ਸ਼ੁਰੂ ਹੋਏ ਚਾਂਦੀ ਦੇ, ਚਾਂਦੀ ਦੁੱਗਣੀ ਹੋ ਜਾਏਗੀ। ਇਹ ਇੱਕ ਬੰਦਾ ਬਾਹਰੋਂ ਆਇਆ, ਇਹ ਧਰਮਸ਼ਾਲ ਵਿੱਚ ਲੇਟ ਗਿਆ, ਸੌਂ ਗਿਆ, ਇਸ ਦੀ ਅੱਖ ਲੱਗ ਗਈ। ਅਸੀਂ ਉਸ ਸਾਧੂ ਨੂੰ ਪੁੱਛਿਆ, ਇਹ ਕੌਣ ਹੈ? ਕਹਿੰਦਾ, ਮੇਰਾ ਚੇਲਾ ਹੈ, ਇਹ ਮੇਰਾ ਚੇਲਾ ਹੈ। ਇਹ ਚਾਦਰ ਲੈ ਕੇ ਸੌਂ ਗਿਆ ਸੀ ਅਤੇ ਰਾਤੋਂ ਰਾਤ ਉਹ ਠੱਗ ਫਰਾਰ ਹੋ ਗਿਆ। ਅਸੀਂ ਉਸਦੇ ਚੇਲੇ ਨੂੰ ਫੜ ਲਿਆ, ਤੂੰ ਦੱਸ ਉਹ ਚਾਂਦੀ ਕਿੱਥੇ ਗਈ, ਉਹ ਠੱਗ ਕਿੱਥੇ ਗਿਆ? ਭਾਈ ਸਾਹਿਬ ਕਹਿੰਦੇ, ਮੈਂ ਪੁੱਛਦਾ। ਭਾਈ ਸਾਹਿਬ ਨੇ ਪੁੱਛਿਆ, ਤੇਰਾ ਨਾਂ ਕੀ ਹੈ? ਕਹਿੰਦੇ, ਸੇਵਾ ਰਾਮ। ਆਖੋ ਵਾਹਿਗੁਰੂ। ਭਾਈ ਸਾਹਿਬ ਪੁੱਛਦੇ, ਤੇਰਾ ਨਾਂ ਕੀ ਹੈ? ਕਹਿੰਦੇ, ਸੇਵਾ ਰਾਮ। ਸੇਵਾ ਰਾਮਾ, ਦੱਸ ਤਾਂ ਸਹੀ ਗੱਲ ਕੀ ਹੈ? ਕਹਿਣ ਲੱਗੇ, ਸੱਚ ਪੁੱਛਦੇ ਹੋ, ਮੈਨੂੰ ਚਾਹੋ ਚੜਿਆ ਸੀ ਕੋਈ ਸੱਜਣ ਮਿਲ ਪਵੇ ਜਿਹੜਾ ਰੱਬ ਦਾ ਮਿਲਾਪ ਕਰਾ ਦੇਵੇ। ਮੈਂ ਤਾਂ ਸੱਜਣ ਦੀ ਭਾਲ ਵਿੱਚ ਸੀ, ਤੁਰਦਾ ਤੁਰਦਾ ਥੱਕ ਗਿਆ, ਇਸ ਧਰਮਸ਼ਾਲ ਵਿੱਚ ਆ ਕੇ ਸੌਂ ਗਿਆ। ਮੈਨੂੰ ਨਹੀਂ ਪਤਾ ਉਹ ਸਾਧੂ ਕੌਣ ਸੀ ਅਤੇ ਠੱਗ ਕੌਣ ਸੀ। ਭਾਈ ਸਾਹਿਬ ਕਹਿਣ ਲੱਗੇ, ਉਹ ਖੋਲ੍ਹ ਦਿਓ ਇਸ ਦੀਆਂ ਬੇੜੀਆਂ, ਉਹ ਰੱਬ ਦਾ ਢੁੰਡਾਊ ਹੋਏਗਾ, ਉਹ ਠੱਗ ਕਿਉਂ ਹੋਏਗਾ? ਆਖੋ ਵਾਹਿਗੁਰੂ। ਜਿਹੜਾ ਰੱਬ ਦਾ ਢੁੰਡਾਊ ਹੋਏਗਾ, ਉਹ ਠੱਗ ਕਿਉਂ ਹੋਏਗਾ? ਖੋਲ੍ਹ ਦਿਓ ਬੇੜੀਆਂ। ਪੰਜਾਲੀ ਉਤਨੀ ਦੇਰ ਤੱਕ ਹੀ ਪਸ਼ੂਆਂ ਦੇ ਪਾਈ ਦੀ ਹੈ, ਜਿਤਨੀ ਦੇਰ ਤੱਕ ਉਹ ਕਿਸੇ ਵਗ ਵਿੱਚ ਨਾ ਰਲੇ। ਉਹ ਇਹ ਤਾਂ ਸੇਵਾ ਰਾਮ ਸਾਡੇ ਵਗ ਵਿੱਚ ਰਲਣ ਵਾਲਾ ਹੈ, ਖੋਲ੍ਹ ਦਿਓ। ਇਹ ਸੇਵਾ ਰਾਮ ਸਾਡੇ ਵਗ ਵਿੱਚ ਰਲਣ ਵਾਲਾ ਹੈ। ਖੁਲਾਤੀਆਂ ਬੇੜੀਆਂ, ਧਾਵਨ ਪਰ ਉਪਕਾਰ ਨੂੰ, ਗੁਰਸਿੱਖਾਂ ਨੂੰ ਖੋਜ ਲਹੰਦੇ ਲੱਭ ਲਿਆ ਗੁਰਸਿੱਖ। ਗੁਰਸਿੱਖਾਂ ਨੂੰ ਖੋਜ ਲੈਂਦੇ ਨੇ, ਸੱਚੇ ਸੇਵਕ ਸੇਵਕਾਂ ਨੂੰ ਖੋਜ ਲੈਂਦੇ ਨੇ। ਭਾਈ ਸੇਵਾ ਰਾਮ ਲੱਭ ਪਏ, ਐਸੇ ਲੱਭੇ, ਐਸੀ ਸਿੱਖਿਆ ਦਿੱਤੀ, ਐਸੀ ਉਸ ਕੋਲ ਕਮਾਈ ਕਰਾਈ। ਭਾਈ ਸਾਹਿਬ ਜੀ ਤੋਂ ਬਾਅਦ ਦੂਜੇ ਨੰਬਰ 'ਤੇ ਭਾਈ ਸੇਵਾ ਰਾਮ ਨਹੀਂ, ਸੇਵਾ ਨਭਾਈ। ਆਖੋ ਵਾਹਿਗੁਰੂ। ਭਾਈ ਕਨ੍ਹਈਆ ਜੀ ਤੋਂ ਬਾਅਦ ਪਤਾ ਕੌਣ ਸਨ? ਦੂਸਰੇ ਇਹ ਭਾਈ ਸੇਵਾ ਰਾਮ ਹੀ ਸਨ ਜਿਨ੍ਹਾਂ ਦਾ ਦਾਸ ਨੇ ਜ਼ਿਕਰ ਕੀਤਾ ਹੈ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਸੇਵਾ ਪੰਥੀਆਂ 'ਚੋਂ ਭਾਈ ਕਨ੍ਹਈਆ ਤੋਂ ਬਾਅਦ ਦੂਸਰਾ ਅਗਲਾ ਸਥਾਨ ਕਿਸ ਦਾ ਸੀ? ਭਾਈ ਸੇਵਾ ਰਾਮ ਦਾ। ਇਹ ਭਾਈ ਸੇਵਾ ਰਾਮ ਉਹੀ ਨੇ ਜਿਨ੍ਹਾਂ ਦੀਆਂ ਬੇੜੀਆਂ ਖੁਲਾਈਆਂ ਸੀ। ਆਖੋ ਵਾਹਿਗੁਰੂ। ਅਤੇ ਭਾਈ ਸਾਹਿਬ ਬੋਲੇ, ਇਹ ਤਾਂ ਵਗ ਦੇ ਵਿੱਚ ਰਲ ਗਿਆ, ਸਾਡੇ ਵਗ ਵਿੱਚ, ਉਹ ਇਹ ਸਾਡਾ ਸਾਥੀ ਬਣ ਗਿਆ, ਇਹ ਗੁਰੂ ਨਾਨਕ ਦਾ ਸਤਸੰਗੀ ਬਣ ਗਿਆ। ਆਖੋ ਵਾਹਿਗੁਰੂ। ਐਸੀ ਸਿੱਖਿਆ ਭਾਈ ਸੇਵਾ ਰਾਮ ਨੇ ਕਮਾਈ, ਮੈਨੂੰ ਤਾਂ ਇਉਂ ਲੱਗਿਆ ਜੇ ਭਾਈ ਕਨ੍ਹਈਆ ਜੀ ਤੁਸੀਂ ਸੇਵਾ ਦੇ ਰੂਪ ਬਣੇ ਹੋਏ ਸੀ, ਤੁਸੀਂ ਸੇਵਾ 'ਚੋਂ ਹੀ ਸੇਵਾ ਆਰਾਮ ਪੈਦਾ ਕਰ ਲਿਆ। ਆਖੋ ਵਾਹਿਗੁਰੂ। ਸੇਵਾ 'ਚੋਂ ਹੀ ਸੇਵਾ ਅੱਗੇ ਸੰਭਾਲਣ ਵਾਲਾ ਪੈਦਾ ਕਰ ਲਿਆ, ਗੁਰਸਿੱਖਾਂ ਨੂੰ ਖੋਜ ਲਹਿੰਦੇ। ਇੱਕ ਗੱਲ ਕਹਾਂਗਾ ਹੋਰ, ਇੱਕ ਸਮਾਂ ਐਸਾ ਆ ਗਿਆ। ਹੁਣੇ ਤੁਸੀਂ ਪੰਕਤੀ ਸੁਣੀ ਸੀ, ਬੰਦ ਖਲਾਸੀ ਬੰਦਗੀ, ਮੁਕਤੀ ਕਿਵੇਂ ਹੁੰਦੀ ਹੈ? ਬੰਦਗੀ ਕਰਕੇ। ਆਖੋ ਵਾਹਿਗੁਰੂ। ਭਾਈ ਸਾਹਿਬ ਜੀ ਇੱਕ ਦੀਵਾਰ ਦਾ ਸਹਾਰਾ ਲੈ ਕੇ, ਤਾਸਣਾ ਲਾ ਕੇ, ਦੇਖ ਲੈ ਕੇ ਬਹਿ ਗਏ। ਰਾਗੀ ਸਿੰਘਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ। ਪਤਾ ਨਹੀਂ ਕਿਤਨਾ ਕੁ ਸਮਾਂ ਕੀਰਤਨ ਹੁੰਦਾ ਹੀ ਰਿਹਾ, ਹੁੰਦਾ ਹੀ ਰਿਹਾ। ਉਸ ਸਮੇਂ ਇਸ ਤਰ੍ਹਾਂ ਸੀ ਕਿ ਜਿੰਨੀ ਦੇਰ ਤੱਕ ਭਾਈ ਸਾਹਿਬ ਇਸ਼ਾਰਾ ਨਹੀਂ ਸੀ ਕਰਦੇ, ਕੀਰਤਨੀਆਂ ਕੀਰਤਨ ਬੰਦ ਨਹੀਂ ਸੀ ਕਰਦਾ ਹੁੰਦਾ। ਅੱਜ ਤੱਕ ਕਈ ਘੰਟੇ ਲੱਗ ਗਏ ਭਾਈ ਸਾਹਿਬ ਵੱਲੋਂ ਕੋਈ ਇਸ਼ਾਰਾ ਨਾ ਹੋਇਆ। ਜਦੋਂ ਬਹੁਤ ਸਮਾਂ ਲੰਘ ਗਿਆ, ਜਦੋਂ ਗੁਰਸਿੱਖ ਭਾਈ ਸਾਹਿਬ ਕੋਲ ਗਿਆ, ਸ਼ਾਇਦ ਅੱਖ ਲੱਗ ਗਈ ਹੋਏਗੀ, ਥਕਾਵਟ ਹੋਏਗੀ, ਭਾਈ ਸਾਹਿਬ ਨੂੰ ਉਠਾਈਏ। ਜਦੋਂ ਭਾਈ ਸਾਹਿਬ ਨੂੰ ਹਿਲਾਇਆ ਤਾਂ ਭਾਈ ਸਾਹਿਬ ਤਾਂ ਪ੍ਰਾਣ ਤਿਆਗ ਚੁੱਕੇ ਸਨ। ਆਖੋ ਵਾਹਿਗੁਰੂ। ਭਾਈ ਕਨ੍ਹਈਆ ਜੀ ਆਖੋ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ, ਸਾਰੇ ਬੋਲੋ। ਕੀਰਤਨ ਕਰਦੇ ਕਰਦੇ, ਕੀਰਤਨ ਸੁਣਦੇ ਸੁਣਦੇ ਆਖੋ ਵਾਹਿਗੁਰੂ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਬ੍ਰਹਮ ਦੀਸ਼ੈ ਬ੍ਰਹਮ ਸੁਣੀ ਹੈ, ਏਕ ਏਕ ਵਖਾਣੀ ਹੈ, ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀ, ਆਪ ਕਰਤਾ ਆਪ ਭੁਗਤਾ ਆਪ ਕਾਰਨ ਕੀ ਆ। ਬਿਨਵੰਤ ਨਾਨਕ ਸਹੀ ਜਾਣੇ ਜਿੰਨੀ ਹਰ ਅਸਪੀ ਆ। ਲੇਕਿਨ ਇੱਕ ਕਮਾਲ ਦੀ ਗੱਲ ਇਹ ਸੀ ਕਿ ਜਿਸ ਵਕਤ ਭਾਈ ਸਾਹਿਬ ਪ੍ਰਾਣ ਛੱਡ ਰਹੇ, ਇਉਂ ਲੱਗਦਾ ਹੈ ਸਾਖੀਆਂ ਤੋਂ, ਉਸ ਵਕਤ ਕੀਰਤਨੀਆ ਸਿੰਘ ਸ਼ਬਦ ਪੜ ਰਿਹਾ ਸੀ, ਸੇਵਕ ਕੀ ਔੜਕ ਨਿਭੇ। ਆਖੋ ਆਖੋ। ਉਸ ਵਕਤ ਦਾ ਇਹ ਸ਼ਬਦ ਸੀ ਸਮਾਪਤੀ ਵਾਲਾ। ਆਖੋ ਵਾਹਿਗੁਰੂ। ਸੇਵਕ ਕੀ ਔੜਕ ਨਿਭੇ ਪ੍ਰੀਤ। ਸਾਖੀਆਂ ਤਾਂ ਬਹੁਤ ਜ਼ਿਆਦਾ ਨੇ, ਸਮਾਂ ਨਹੀਂ। ਆਖੋ ਵਾਹਿਗੁਰੂ। ਅਤੇ ਐਸੇ ਹੀ ਸੇਵਕ ਨੂੰ ਜੀਵਨ ਦੇ ਵਿੱਚ ਮੈਂ ਮੱਲਮ ਪੱਟੀ ਦੀ ਗੱਲ ਕਰਕੇ ਫਤਿਹ ਬੁਲਾ ਰਿਹਾ। ਜਦੋਂ ਪਾਣੀ ਪਿਲਾਉਂਦੇ ਸੀ ਜੰਗ ਦੇ ਮੈਦਾਨ ਵਿੱਚ, ਪਿੱਛੋਂ ਆਵਾਜ਼ ਪਈ, ਹੇ ਖੁਦਾ ਦੇ ਬੰਦੇ ਪਾਣੀ ਪਿਲਾ ਦੇ। ਆਖੋ ਵਾਹਿਗੁਰੂ। ਪਿੱਛੋਂ ਆਵਾਜ਼ ਪਈ, ਹੇ ਖੁਦਾ ਦੇ ਬੰਦੇ ਪਾਣੀ ਪਿਲਾ ਦੇ। ਇਹ ਪਾਣੀ ਪਿਲਾਉਂਦੇ ਪਿਲਾਉਂਦੇ ਅੱਗੋਂ ਲੰਘ ਰਹੇ ਸੀ ਅਤੇ ਇਹਨਾਂ ਨੇ ਮੋੜਵੀਂ ਆਵਾਜ਼ ਵਿੱਚ ਕਿਹਾ, ਬੁੱਕ ਕਰ ਮੈਂ ਪਾਣੀ ਪਾਵਾਂ ਅਤੇ ਤੂੰ ਪੀ ਲੈ। ਫਿਰ ਆਵਾਜ਼ ਆਈ, ਬੁੱਕ ਕੀ ਕਰਾਂ, ਗੁਰੂ ਦਿਆ ਸਿੱਖਾਂ ਤੇਰੇ ਸਿੱਖਾਂ ਨੇ ਦੋਨੇ ਹਾਥੀ ਵੜ ਦਿੱਤੇ ਨੇ, ਮੇਰੇ ਹਾਥੀ ਨਹੀਂ ਤਾਂ ਬੁੱਕ ਕੀ ਕਰਾਂ। ਉਸ ਵਕਤ ਭਾਈ ਸਾਹਿਬ ਨੇ ਉਸ ਦਾ ਸਿਰ ਆਪਣੇ ਗੋਡੇ 'ਤੇ ਰੱਖ ਲਿਆ, ਉਸ ਦੇ ਮੁੱਖ ਵਿੱਚ ਪਾਣੀ ਪਾਇਆ। ਸਿੱਖਾਂ ਨੇ ਸਿੰਘਾਂ ਨੇ ਵੇਖ ਲਿਆ। ਅਤੇ ਇੱਕ ਸਵਾਲ ਆਇਆ, ਸਤਿਗੁਰੂ ਕੀ ਕਰਦੇ ਹੋ? ਸਾਨੂੰ ਕਹਿੰਦੇ ਹੋ ਜੂਝ ਜਾਓ, ਜੰਗ ਦੇ ਮੈਦਾਨ ਵਿੱਚ ਜੂਝ ਜਾਓ, ਸ਼ਹੀਦੀਆਂ ਪਾ ਲਓ, ਪਿੱਠ ਨਹੀਂ ਦਿਖਾਉਣੀ। ਅਤੇ ਐਸੇ ਸਿੱਖ ਨੂੰ ਹੁਕਮ ਕਰ ਦਿਓ, ਜਿਸ ਨੂੰ ਅਸੀਂ ਜ਼ਖਮੀ ਕਰੀਏ ਉਸੇ ਨੂੰ ਪਾਣੀ ਪਿਲਾ ਕੇ ਸੁਰਜੀਤ ਕਰ ਦੇਵੇ। ਆਖੋ ਵਾਹਿਗੁਰੂ। ਇਹ ਹੁਕਮ ਕੈਸਾ ਹੈ, ਕੈਸਾ ਵਰਤਣ ਹੈ? ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਖਾਲਸਾ ਸੁਣ, ਮੈਂ ਤੁਹਾਨੂੰ ਹੁਕਮ ਜੂਝਣ ਵਾਸਤੇ ਕੀਤਾ ਹੈ, ਤੁਸੀਂ ਜੂਝ ਜਾਓ, ਪਿੱਠ ਨਹੀਂ ਦਿਖਾਣੀ। ਪਰ ਇੱਕ ਗੱਲ ਤੁਸੀਂ ਵੀ ਯਾਦ ਰੱਖੀ, ਤੁਸੀਂ ਕਿਸੇ ਨੂੰ ਜ਼ਖਮੀ ਕੀਤਾ, ਜੰਗ ਦੇ ਮੈਦਾਨ ਵਿੱਚ ਹੇਠਾਂ ਸੁੱਟਿਆ, ਪਰ ਤੁਹਾਡੇ ਵੱਸ ਵਿੱਚ ਨਹੀਂ ਕਿਸੇ ਨੂੰ ਜਿਉਂਦਾ ਰੱਖਣਾ ਅਤੇ ਮਾਰਨਾ। ਉਹ ਉਸੇ ਦੇ ਵੱਸ ਹੈ, ਅਕਾਲ ਪੁਰਖ ਦੇ ਵੱਸ। ਇਹਨੇ ਪਾਣੀ ਪਿਲਾਉਣਾ, ਇਸ ਦੇ ਵੱਸ ਵਿੱਚ ਨਹੀਂ ਕਿ ਪਾਣੀ ਪੀ ਕੇ ਕਿਸੇ ਨੇ ਜਿਉਂਦਾ ਰਹਿਣਾ ਜਾਂ ਮਰ ਜਾਣਾ। ਗੁਰੂ ਦਾ ਹੁਕਮ ਤਾਂ ਹੁਕਮ ਹੈ, ਇੱਕ ਨੂੰ ਹੁਕਮ ਹੈ ਸੇਵਾ ਕਰ ਜੂਝ ਦਾ, ਇੱਕ ਨੂੰ ਹੁਕਮ ਹੈ ਪਾਣੀ ਪਿਲਾ। ਅਕੋ ਵਾਹਿਗੁਰੂ। ਆ ਵੇਖੋ ਤਾਂ ਸਹੀ, ਜਿਸ ਨੂੰ ਹੁਕਮ ਹੈ ਪਾਣੀ ਪਿਲਾਉਣ ਦਾ, ਉਹ ਕੀ ਕਹਿ ਰਿਹਾ? ਸਤਿਗੁਰੂ, ਮੈਨੂੰ ਤਾਂ ਖੁਦ ਨਹੀਂ ਸਮਝ ਆਉਂਦੀ ਮੇਰੀਆਂ ਅੱਖਾਂ ਨੂੰ ਕੀ ਹੋਇਆ। ਦੱਸ ਭਾਈ ਘਨੱਈਆ, ਤੇਰੀਆਂ ਅੱਖਾਂ ਨੂੰ ਕੀ ਹੋਇਆ? ਦੱਸ ਤਾਂ ਸਹੀ ਸਤਿਗੁਰੂ, ਮੈਂ ਕੀ ਦੱਸਾਂ ਕੀ ਹੋਇਆ? ਮੈਂ ਆਹ ਦੇਖੋ ਤਾਂ ਸਹੀ ਮੇਰੀਆਂ ਅੱਖਾਂ ਨੂੰ ਕੀ ਹੋਇਆ? ਦੱਸ ਭਾਈ ਘਨੱਈਆ ਕੀ ਹੋਇਆ? ਸਤਿਗੁਰੂ, ਮੈਂ ਜਿੱਧਰ ਦੇਖਦਾ ਤੂੰ ਹੀ ਤੂੰ ਨਜ਼ਰ ਆਉਂਦਾ, ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਆਖੋ ਮੈਂ ਕਿਸੇ ਨੂੰ ਪਾਣੀ ਨਹੀਂ ਪਿਲਾਉਂਦਾ, ਮੈਂ ਤਾਂ ਤੈਨੂੰ ਹੀ ਪਾਣੀ ਪਿਲਾਈ ਜਾਂਦਾ। ਅਤੇ ਕਹਿੰਦੇ ਅੱਛਾ, ਅੱਗੇ ਤਾਂ ਪਾਣੀ ਪਿਲਾਉਂਦਾ ਸੀ, ਆ ਫਿਰ ਜ਼ਖਮਾਂ 'ਤੇ ਲਾਉਣ ਵਾਲੀ ਮਲਮ ਪੱਟੀ ਵੀ ਲੈ ਜਾ। ਆਖੋ ਵਾਹਿਗੁਰੂ। ਅੱਜ ਤੁਸੀਂ ਉਹ ਦਿਨ ਮਨਾਇਆ, ਉੱਠਣਾ ਨਹੀਂ, ਮੈਂ ਪਹਿਲਾਂ ਬੇਨਤੀ ਕੀਤੀ ਸੀ, ਅੱਜ ਮੇਰੀ ਬੇਨਤੀ ਮੰਨ ਲੈਣਾ। ਪਿੱਤਰ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਇਹਨਾਂ 6 ਦਿਨਾਂ ਵਿੱਚ ਮੈਂ ਰਾਤ ਤਾਂ ਇਤਨਾ ਪ੍ਰਸੰਨ ਕਿ ਬੈਠਣ ਦਾ ਥਾਂ ਹੀ ਨਹੀਂ, ਬਾਹਰ ਤੱਕ ਮੈਂ ਤਾਂ ਹੈਰਾਨ ਸੀ ਇਤਨੀ ਸੰਗਤ। ਆਖੋ ਭਾਈ, ਅੱਜ ਵੀ ਤੁਸੀਂ ਧੁੱਪ ਵਿੱਚ ਪਿੱਛੇ ਬੈਠੇ ਹੋ, ਮੈਂ ਵੇਖ ਰਿਹਾ ਤੁਹਾਡੀਆਂ ਚੜ੍ਹਦੀਆਂ ਕਲਾਂ, ਤੁਹਾਡਾ ਉਤਸ਼ਾਹ ਵੇਖ ਕੇ ਮਨ ਬੜਾ ਪ੍ਰਸੰਨ ਹੋ ਰਿਹਾ। ਦਾਸ ਨੂੰ ਖਿਮਾ ਕਰ ਦੇਣਾ, ਇਹਨਾਂ 6 ਦੀਵਾਨਾਂ ਦੇ ਦੌਰਾਨ ਕਈ ਪ੍ਰਕਾਰ ਦੀਆਂ ਫੁੱਲਾਂ ਬੋਲਦਿਆਂ ਵਿਚਾਰ ਕਰਦਿਆਂ ਹੋਈਆਂ ਹੋਣਗੀਆਂ। ਬਖਸ਼ ਲੈਣਾ, ਜਿੱਥੇ ਅਸੀਂ ਸਟੇਜ 'ਤੇ ਜੋਲ ਸਾਹਿਬ ਬੈਠੇ ਨੇ ਇਹਨਾਂ ਦਾ ਸਨਮਾਨ ਕਰਨਾ। ਅੱਜ ਮੈਂ ਉਹਨਾਂ ਸ਼ਖਸੀਅਤਾਂ ਨੂੰ ਬੁਲਾਇਆ ਜਿਨ੍ਹਾਂ 'ਤੇ ਸਾਨੂੰ ਮਾਣ ਹੈ। ਇਹ ਹਰ ਸਟੇਜ 'ਤੇ, ਪੰਜਾਬ ਦੀ ਸਟੇਜ 'ਤੇ ਇਸ ਸਟੇਜ ਦਾ ਮਾਣ ਹੁੰਦੇ ਨੇ, ਔਰ ਸਤਿਗੁਰੂ ਦੀ ਕਿਰਪਾ ਨਾਲ ਜਿੱਥੇ ਸਤਿਗੁਰੂ ਨੇ ਇਹਨਾਂ ਨੂੰ ਗਿਆਨ ਬਖਸ਼ਿਆ ਹੈ, ਉੱਥੇ ਸੱਚਮੁੱਚ ਇਹਨਾਂ ਨੂੰ ਬੋਲਣਾ ਵੀ ਬਹੁਤ ਬਖਸ਼ਿਸ਼ ਦੇ ਨਾਲ, ਪਿਆਰ ਦੇ ਨਾਲ ਆਉਂਦਾ ਹੈ। ਅਤੇ ਸਟੇਜ 'ਤੇ ਸੱਚਮੁੱਚ ਇਸ ਸਟੇਜ ਨੂੰ ਸੰਭਾਲ ਲੈਂਦੇ ਨੇ, ਔਰ ਸਾਰੀ ਸਾਰੀ ਰਾਤ ਬੈਠਣਾ, ਸਾਰੀ ਸਾਰੀ ਰਾਤ ਸੇਵਾ ਕਰਨੀ ਇਹਨਾਂ ਨੂੰ ਵਿਰਸੇ 'ਚੋਂ ਮਿਲਿਆ। ਸਤਿਗੁਰ ਕਿਰਪਾ ਕਰਨ, ਸਾਨੂੰ ਆਉਣ ਵਾਲੇ ਸਮੇਂ ਦੀ ਲੋੜ ਹੈ। ਇਹਨਾਂ ਨੂੰ ਅੱਜ ਤੁਸੀਂ ਜਕਾਰਿਆਂ ਦੀ ਗੂੰਜ ਵੀ ਸਨਮਾਨ ਦੇਣਾ। ਆ ਸਾਡਾ ਯਤਨ ਹੈ, ਜਿਹੜੇ ਵੀ ਪੰਥ ਸੇਵਾ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਅੱਗੇ ਲਿਆ ਕੇ ਸਨਮਾਨਿਆ ਜਾਏ। ਇੱਕ ਗੱਲ ਯਾਦ ਰੱਖਣਾ, ਦਿੱਲੀ 'ਤੇ ਸਾਨੂੰ ਮਾਣ ਹੈ, ਜਿੱਥੇ ਕੱਲ੍ਹ ਤੁਸੀਂ 100 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ, ਉੱਥੇ 27 ਮਾਰਚ ਨੂੰ ਸਿੰਘ ਸਾਹਿਬ ਨਾਲ ਵੀ ਮੇਰੀ ਅੱਜ ਵਿਚਾਰ ਹੋਈ ਸੀ, 27 ਮਾਰਚ ਨੂੰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸੋਹਾਣਾ ਤੋਂ ਅੰਮ੍ਰਿਤ ਅਬਲਾਖੀਆਂ ਦਾ ਅਤੇ ਅੰਮ੍ਰਿਤਧਾਰੀਆਂ ਦਾ ਕਾਫਲਾ, ਆਖੋ ਵਾਹਿਗੁਰੂ, ਫਤਿਹਗੜ੍ਹ ਸਾਹਿਬ ਵੱਲ ਚੱਲਣਾ, ਜਿੱਥੇ ਤੁਸੀਂ 12,500 ਨੇ ਅਨੰਦਪੁਰ ਸਾਹਿਬ ਵਿੱਚ ਅੰਮ੍ਰਿਤ ਛਕਿਆ ਸੀ 24 ਫਰਵਰੀ 1999 ਨੂੰ। ਉੱਥੇ ਮੈਂ ਹੁਣ ਗਿਣਤੀ 'ਚ ਨਹੀਂ ਪੈਣਾ ਕਿੰਨੀ ਗਿਣਤੀ ਹੋਏਗੀ, ਲੇਕਿਨ ਸਾਡੇ ਕੋਲ ਦਿੱਲੀ ਦੀਆਂ ਸੰਗਤਾਂ, ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਰਾਤ ਮਿਲੀਆਂ ਸਨ, ਪ੍ਰੋਗਰਾਮ ਮੰਗਦੀਆਂ ਸੀ। ਮੈਂ ਕਿਹਾ ਇੱਕ ਕੰਮ ਕਰ ਲਓ, ਸਾਨੂੰ ਬੱਸਾਂ ਭਰ ਕੇ ਅੰਮ੍ਰਿਤ ਛਕਣ ਵਾਲੇ ਦੀਆਂ ਦੇ ਦਿਓ, ਅਸੀਂ ਪ੍ਰੋਗਰਾਮ ਦੇ ਦਿੰਦੇ ਹਾਂ। ਆਖ ਵਾਹਿਗੁਰੂ। ਹੁਣ ਤਾਂ ਸਾਡਾ ਵੀ ਸੀਜ਼ਨ ਹੈ, ਤੁਹਾਡਾ ਵੀ ਸੀਜ਼ਨ ਹੈ। ਆਖ ਵਾਹਿਗੁਰੂ। ਮੈਨੂੰ ਕਈ ਪੁੱਛਦੇ ਨੇ ਇਸ ਪ੍ਰੋਗਰਾਮ, ਮੈਂ ਕਿਹਾ ਬੜਾ ਸੀਜ਼ਨ ਚੱਲ ਰਿਹਾ, ਸਾਡਾ ਵੀ ਸੀਜ਼ਨ ਹੈ, ਤੁਸੀਂ ਪ੍ਰੋਗਰਾਮ ਲਓ। ਲੇਕਿਨ ਅੰਮ੍ਰਿਤ ਅਬਲਾਖੀਆਂ ਦੀਆਂ ਬੱਸਾਂ ਭਰ ਭਰ ਕੇ ਲਿਆਓ। ਮੈਂ ਕਿਉਂ ਚਾਹੁੰਦਾ, ਅਸੀਂ ਸ਼ਤਾਬਦੀਆਂ ਬੜੀਆਂ ਧੂਮਧਾਮ ਨਾਲ ਮਨਾਈਆਂ ਨੇ, ਬੜੇ ਉਤਸ਼ਾਹ ਨਾਲ ਤੁਹਾਨੂੰ ਵਧਾਈਆਂ ਨੇ, ਲੇਕਿਨ ਆਊਟਪੁੱਟ ਕੱਢਣ ਵਾਸਤੇ ਅੰਮ੍ਰਿਤ ਸੰਚਾਰ ਹੋਣੇ ਜ਼ਰੂਰੀ ਨੇ ਕਿ ਉਹ ਪੰਜਾਬ ਦੀ ਧਰਤੀ ਅਤੇ ਪੰਜਾਬ ਦੇ ਬੱਚਿਆਂ ਨੂੰ ਜੋ ਡਿਸਕਰਜ ਹੋ ਚੁੱਕੇ ਨੇ ਉਹਨਾਂ ਨੂੰ ਐਨਕਰਜ ਕਰਨਾ। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਆਹ ਗਿਣਤੀ ਕਿੰਨੀ ਵੱਡੀ ਹੈ, ਆਹ ਵਕੀਲ, ਆਹ ਜੱਜ, ਆਹ ਦੇਖੋ ਪੂਰੇ ਸਰੂਪ ਵਿੱਚ ਜਾ ਰਹੇ ਨੇ, ਤੁਹਾਨੂੰ ਕੀ ਖਤਰਾ ਹੈ? ਆਖੋ ਵਾਹਿਗੁਰੂ। ਇਹ ਦੱਸਣਾ ਚਾਹੁੰਦੇ ਹਾਂ ਜੇ ਗੁਰਸਿੱਖ ਵਕੀਲ ਇਤਨੀ ਗਿਣਤੀ ਵਿੱਚ ਨੇ, ਗੁਰਸਿੱਖ ਜੱਜ ਇਤਨੀ ਗਿਣਤੀ 'ਚ ਨੇ, ਗੁਰਸਿੱਖ ਪ੍ਰੋਫੈਸਰ ਇਤਨੀ ਗਿਣਤੀ, ਤੁਹਾਡੇ ਕੀ ਖਤਰਾ ਹੈ? ਆਓ, ਮੈਂ ਤਾਂ ਕਹਾਂਗਾ ਉਸ ਦਿਨ ਜਿਹਨਾਂ ਨੇ ਅੰਮ੍ਰਿਤਪਾਨ ਕੀਤਾ ਉਹ ਵੀ ਆਓ ਗਾਤਰੇ ਕਿਰਪਾਨਾਂ ਉੱਪਰ ਪਾ ਕੇ। ਆਖੋ ਵਾਹਿਗੁਰੂ, ਦੱਸੀਏ, ਕਿਉਂਕਿ ਲੋੜ ਹੈ ਸਾਨੂੰ ਆਉਣ ਵਾਲੀ ਜਨਰੇਸ਼ਨ ਨੂੰ ਸੰਭਾਲਣ ਦੀ। ਮੈਂ ਬੇਨਤੀ ਕਰ ਚੱਲਿਆ ਅਤੇ ਕੋਚੜ ਸਾਹਿਬ ਵੀ ਬੈਠੇ ਨੇ, ਇਹ ਡੇਢ ਤਿੰਨ ਚਾਰ ਵਾਰੀ ਇਹਨਾਂ ਨੇ ਮੇਰੇ ਕੋਲ ਪੁੱਛੀ ਹੈ, ਇਸ ਕਰਕੇ ਮੈਨੂੰ ਲੱਗਦਾ ਜਿਹੜਾ ਡੇਢ ਤਿੰਨ ਚਾਰ ਵਾਰੀ ਪੁੱਛ ਰਹੇ ਨੇ ਅਤੇ ਪੱਕੇ ਨੇ। ਆਖੋ ਵਾਹਿਗੁਰੂ, ਇਹ ਲਿਆਉਣਗੇ ਬਦਸਾਂ। ਆਖੋ ਵਾਹਿਗੁਰੂ। ਇਸ ਕਰਕੇ ਰਾਤ ਵੀ ਮਿਲੇ ਸੀ, ਮੇਰੇ ਕਿਹਾ ਸ਼ਾਇਦ ਸੰਗਤ 'ਚ ਆਏ ਵੀ ਹੋਣ, ਉਹਨਾਂ ਨੇ ਮੈਨੂੰ ਕਿਹਾ ਮੈਂ 500 ਪੁਰਾਣੀ ਲਿਆਵਾਂਗਾ। ਆਖੋ ਵਾਹਿਗੁਰੂ। ਬੱਸਾਂ ਭਰ ਕੇ ਬਹੁਤ ਖੁਸ਼ੀ ਹੈ, ਜਿੱਥੇ ਬੈਠੇ ਨੇ ਤਾਂ ਉਹ ਵੀ ਖੜ੍ਹੇ ਹੋ ਕੇ ਦਕਾਰਾ ਚੜ੍ਹਨ 500 ਪੁਰਾਣੀਆਂ ਦਾ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਅਤੇ ਭੈਣੋ, ਤੁਹਾਨੂੰ ਵੀ ਦੇਗ ਬਰਾਬਰ ਦੀ ਮਿਲਣੀ ਹੈ। ਆਖੋ ਵਾਹਿਗੁਰੂ, ਇੱਥੇ ਵਿਤਕਰਾ ਨਹੀਂ, ਜਿੰਨੀ ਇਹਨਾਂ ਭਾਈਆਂ ਨੂੰ ਦੇਗ ਦੇਣੀ ਹੈ ਉਨੀ ਤੁਹਾਨੂੰ ਮਿਲ ਜਾਣੀ ਹੈ, ਅਤੇ ਤੁਸੀਂ ਵੀ ਸੰਭਾਲੋ, ਤੁਹਾਡੇ 'ਤੇ ਤਾਂ ਬਹੁਤ ਲੋੜ ਹੈ, ਤੁਸੀਂ ਆਉਣ ਵਾਲੀ ਪਨੀਰੀ ਨੂੰ ਬਚਾਉਣਾ, ਤੁਸੀਂ ਖੜ੍ਹੇ ਹੋ ਕੇ ਜਗਾਰੇ ਛੱਡੋ। ਆਖੋ ਵਾਹਿਗੁਰੂ। ਪਿਛਲੀ ਵਾਰ ਇੱਥੋਂ ਦੀ ਇੱਕ ਬੀਬੀ ਨੇ ਪ੍ਰੀਤਮਪੁਰੇ ਤੋਂ, ਮੈਨੂੰ ਯਾਦ ਹੈ ਕਿ 350 ਪੁਰਾਣੀ ਲੈਂਦੇ ਸੀ ਅੰਮ੍ਰਿਤ ਛਕਾਉਣ ਵਾਸਤੇ। ਆਖੋ ਵਾਹਿਗੁਰੂ, ਖੜ੍ਹੇ ਹੋ ਪੈਣਾ, ਫਿਰ ਅੱਗੇ ਹੋਵੋ ਤਾਂ ਮੈਂ ਫਿਰ ਤਾਂ ਫਤਿਹ ਪਿਲਾਵਾਂਗਾ, ਨਹੀਂ ਤਾਂ ਬੈਠੇ ਹਾਂ। ਆਖੋ ਵਾਹਿਗੁਰੂ, ਸੇਵਾ ਨਿਭਾਓ। ਇਤਨੀ ਵੱਡੀ ਗਿਣਤੀ ਹੋਵੇ ਤਾਂ ਕੋਈ ਵੀ ਧੰਨ ਗੁਰੂ ਗੋਬਿੰਦ ਸਿੰਘ ਦੀ ਧੀ ਬਣਨ ਨੂੰ ਤਿਆਰ ਨਹੀਂ? ਖੜ੍ਹੇ ਹੋ ਨਾ। ਆਖੋ ਵਾਹਿਗੁਰੂ, ਹੋਰ ਖੜ੍ਹੇ ਹੋ ਜਾਓ। ਆਖੋ ਗੁਰੂ ਕਿਰਪਾ ਕਰਨਗੇ, ਗੁਰੂ ਕਿਰਪਾ ਕਰਨ। ਸਤਿ ਸ਼੍ਰੀ ਅਕਾਲ। ਬਹੁਤ ਖੁਸ਼ੀਆਂ ਨੇ, ਮੈਂ ਤੁਹਾਡੇ ਕੋਲ ਬਹੁਤ ਖੁਸ਼ੀਆਂ ਲੈ ਕੇ ਜਾ ਰਿਹਾ। ਆਉਣ ਵਾਲੇ ਸਮੇਂ 15 ਤਰੀਕ ਨੂੰ, 15 ਨਵੰਬਰ ਨੂੰ ਮੇਰਾ ਦਿੱਲੀ ਫਿਰ ਇੱਕ ਪ੍ਰੋਗਰਾਮ ਹੈ। ਉਹ ਕਿਹੜੇ ਏਰੀਏ 'ਚ ਹੈ ਜੀ? ਆਖੋ ਭਾਈ, ਗੁਰਦੁਆਰਾ ਨਾਨਕ ਪਿਆਓ। ਆਖੋ ਵਾਹਿਗੁਰੂ, ਮੈਨੂੰ ਭੁੱਲ ਗਿਆ ਸੀ ਕਿਉਂਕਿ ਪ੍ਰੋਗਰਾਮ ਲੈਣ ਵਾਲਿਆਂ ਨੇ ਏਰੀਆ ਹੋਰ ਦੱਸਿਆ ਸੀ। ਆਖੋ ਭਾਈ, 8:30 ਤੋਂ ਰਾਤ ਨੂੰ 10 ਵਜੇ ਤੱਕ। ਅਤੇ ਦੂਸਰੀ ਖੁਸ਼ੀ ਹੈ, ਸਾਡੇ ਨਜ਼ਦੀਕ ਇੱਕ ਕੁਵੈਤ ਮੁਲਕ ਹੈ, ਉੱਥੇ 6 ਦਸੰਬਰ ਤੋਂ ਲੈ ਕੇ ਦੀਵਾਨ ਨੇ, ਉੱਥੇ ਮੈਨੂੰ ਬੜੀ ਖੁਸ਼ੀ ਹੈ, ਪਹਿਲੀ ਵਾਰ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਆਖੋ ਵਾਹਿਗੁਰੂ। ਜੋ ਅਸੀਂ 10 ਦਸੰਬਰ ਨੂੰ ਉੱਥੇ ਕਰਾਂਗੇ, ਉੱਥੋਂ ਦੀ ਚਿੱਠੀ ਆਈ ਹੈ। ਆਖੋ ਵਾਹਿਗੁਰੂ। ਦੂਸਰੀ, ਮੈਨਚੈਸਟਰ ਤੋਂ ਸਰਦਾਰ ਚਰਨਜੀਤ ਸਿੰਘ ਜੀ ਆਏ ਹੋਏ ਨੇ, ਕੁਵੈਤ ਤੋਂ ਡਾਕਟਰ ਤੇਜਿੰਦਰ ਸਿੰਘ ਜੀ, ਉਹਨਾਂ ਨੂੰ ਵੀ ਅਸੀਂ ਸਨਮਾਨ ਦੇਣਾ। ਤੁਹਾਨੂੰ ਖੁਸ਼ਖਬਰੀ ਸੁਣਾ ਦਿਆਂ, ਡਾਕਟਰ ਤੇਜਿੰਦਰ ਸਿੰਘ ਜੀ ਜੋ ਇੱਥੇ ਪਹੁੰਚੇ ਨੇ ਕਈ ਦਿਨਾਂ ਤੋਂ, ਇਹਨਾਂ ਨੇ ਬੜਾ ਉਤਸ਼ਾਹ ਵਿਖਾਇਆ ਹੈ, ਖਾਸ ਕਰਕੇ ਅੰਮ੍ਰਿਤ ਸੰਚਾਰ ਲਈ। ਉੱਥੇ ਚਰਨਜੀਤ ਸਿੰਘ ਜੀ ਨੇ, ਜੋ UK ਤੋਂ ਆਏ ਨੇ, ਅਪ੍ਰੈਲ ਦੇ ਮਹੀਨੇ ਬਰਮਿੰਗਮ, ਨੋਟਿੰਗਮ ਅਤੇ ਯੂਨਿੰਗਮ ਵਿੱਚ ਬਹੁਤ ਵੱਡੀ ਗਿਣਤੀ 'ਚ, ਕਹਿੰਦੇ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਅੰਮ੍ਰਿਤ ਸੰਚਾਰ ਕਰਨਾ। ਆਖੋ ਵਾਹਿਗੁਰੂ। ਉਹ ਉਤਸ਼ਾਹ ਲੈ ਕੇ ਆਏ ਨੇ, ਦਾਸ ਜਿੰਨੇ ਦਿਨ ਉੱਥੇ ਰਹਿੰਦੇ ਆ ਮੇਰੇ ਨਾਲ ਰਹਿੰਦੇ ਨੇ, ਉਹ ਵੀ ਇੱਥੇ ਪਹੁੰਚੇ ਨੇ। ਮੈਂ ਬੇਨਤੀ ਕਰਾਂਗਾ ਦੋਨਾਂ ਨੂੰ ਸਟੇਜ ਦੇ ਨਜ਼ਦੀਕ ਆ ਜਾਣ, ਭਾਈ ਚਰਨਜੀਤ ਸਿੰਘ ਵੀ, ਡਾਕਟਰ ਤੇਜਿੰਦਰ ਸਿੰਘ ਜੀ ਵੀ ਆਓ। ਪਹਿਲਾਂ ਸੋਹਲ ਸਾਹਿਬ ਨੂੰ ਮੈਂ ਸਟੇਜ ਸੈਕਟਰੀ ਨੂੰ ਕਹਾਂਗਾ, ਉਹ ਪਹਿਲਾਂ ਪੜ੍ਹ ਕੇ ਸੁਣਾਉਣ। ਪਹਿਲਾਂ ਅਸੀਂ ਸੋਹਲ ਸਾਹਿਬ ਨੂੰ, ਵਾਹਿਗੁਰੂ, ਜੋਹਲ ਸਾਹਿਬ ਨੂੰ ਆਪਾਂ ਨੇ ਸਨਮਾਨ ਦੇਣਾ। ਮੈਂ ਭੁੱਲ ਗਿਆ ਸੀ, ਮੈਂ ਕਿਹਾ ਸ਼ਾਇਦ ਸੋਹਲ ਨੇ, ਵਾਹਿ ਪਰ ਬੜੇ ਜੋਹਲ ਨੇ। ਆਖੋ ਵਾਹਿਗੁਰੂ। ਅਤੇ ਇਹਨਾਂ ਨੂੰ ਆਪਾਂ ਨੇ ਉੱਠਣਾ ਨਹੀਂ, ਮੈਂ ਪਹਿਲਾਂ ਬੇਨਤੀ ਕੀਤੀ, ਅੱਜ ਮੰਨ ਲਓ ਅਨੰਦ ਸਾਹਿਬ ਦਾ ਪਾਠ ਸੁਣ ਕੇ ਜਾਣਾ, ਬੈਠੋ। ਆਓ ਪਹਿਲਾਂ ਜਕਾਰਿਆਂ ਦੀ ਗੂੰਜ ਵਿੱਚ ਆਪਾਂ ਸਨਮਾਨ ਦੇਈਏ, ਮਾਣ ਦੇਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।